ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਵਾਹੁ ਵਾਹੁ ਆਪ ਅਖਾਇਦਾ, ਗੁਰ ਸ਼ਬਦੀ ਸੱਚ ਸੋਏ। ਵਾਹੁ ਵਾਹੁ ਸਿਫਤ ਸਲਾਹ ਹੈ, ਗੁਰਮੁਖ ਬੂਝੈ ਕੋਏ। ਵਾਹੁ ਵਾਹੁ ਆਪ ਅਖਾਇਦਾ, ਗੁਰ ਸ਼ਬਦੀ ਸੱਚ ਸੋਏ। ਵਾਹੁ ਵਾਹੁ ਸਿਫਤ ਸਲਾਹ ਹੈ, ਗੁਰਮੁਖ ਬੂਝੈ ਕੋਏ। ਵਾਹੁ ਵਾਹੁ ਬਾਣੀ ਸੱਚ ਹੈ, ਸੱਚ ਮਿਲਾਵਾ ਹੋਏ। ਨਾਨਕ ਵਾਹੁ ਵਾਹੁ ਕਰਤਿਆ, ਪ੍ਰਭ ਪਾਇਆ ਕਰਮ ਪ੍ਰਾਪਤ ਹੋਏ। ਵਾਹੁ ਵਾਹੁ ਬਾਣੀ ਸੱਚ ਹੈ, ਸੱਚ ਮਿਲਾਵਾ ਹੋਏ। ਨਾਨਕ ਵਾਹੁ ਵਾਹੁ ਕਰਤਿਆ, ਪ੍ਰਭ ਪਾਇਆ ਕਰਮ ਪ੍ਰਾਪਤ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰਣਾ ਨਿਦਾਨ ਰਹਿਮਤਾਂ ਦੇ ਦਾਤੇ, ਮੁਕਤੀ ਦਾਤੇ, ਝੋਲੀਆਂ ਭਰਨ ਵਾਲੇ ਇੱਛਾ ਪੂਰਕ ਮਹਾਨ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਦੀ ਪਾਵਨ ਪਵਿੱਤਰ ਉਹ ਵਰਸਾਈ ਹੋਈ ਨਗਰੀ, ਉਹ ਪਾਵਨ ਅਸਥਾਨ ਜਿਸ ਦੇ ਵਰਗਾ ਦੁਨੀਆਂ ਦੇ ਵਿੱਚ ਕੋਈ ਹੋਰ ਥਾਂ ਨਹੀਂ, ਜਿਸ ਨਗਰੀ ਦੀ ਪਵਿੱਤਰ ਗਾਥਾ ਪੂਰੀ ਦੁਨੀਆਂ ਦੇ ਵਿੱਚ ਸੁਣੀ ਸੁਣਾਈ ਜਾਂਦੀ ਹੈ, ਜਿਹੜਾ ਕੋਈ ਭਾਵਨਾ ਨਾਲ ਸ਼ਰਧਾ ਨਾਲ ਆਇਆ, ਬੀਬੀ ਰਜਨੀ ਵਰਗੀ ਇੱਕ ਦੁਖਿਆਰੀ ਔਰਤ ਜਿਹਨੂੰ ਨਾ ਪੇਕਿਆਂ 'ਚ ਥਾਂ ਨਾ ਸਹੁਰਿਆਂ 'ਚ ਥਾਂ, ਆਪਣੇ ਪਿੰਗਲੇ ਪਤੀ ਨੂੰ ਦਰ ਦਰ 'ਤੇ ਨਹੀਂ ਫਿਰਦੀ ਹੈ, ਜਦੋਂ ਗੁਰੂ ਰਾਮਦਾਸ ਦੇ ਦਰ 'ਤੇ ਆਈ, ਸਤਸੰਗ ਤੋਂ ਉਹਦਾ ਰੋਗ ਕੱਟਿਆ ਗਿਆ ਔਰ ਜੀਵਨ ਬਦਲ ਗਿਆ। ਇਹ ਐਸਾ ਪਵਿੱਤਰ ਅਸਥਾਨ ਹੈ ਜਿੱਥੇ ਕਾਲੇ ਕਾਂ ਬੱਗੇ ਹੰਸ ਬਣਦੇ ਹੈ, ਜਣੀ ਕਹਿਣ ਤੋਂ ਭਾਵ ਜਿਨ੍ਹਾਂ ਮਨੁੱਖਾਂ ਦੇ ਜੀਵਨ ਕਾਂ ਦੀ ਤਰ੍ਹਾਂ ਕਾਲੇ ਪਾਪਾਂ ਭਰੇ ਹਨ, ਉਹਨਾਂ ਦੇ ਜੀਵਨ ਉਜਲੇ ਹੰਸਾਂ ਦੀ ਤਰ੍ਹਾਂ ਹੋਣ ਵਾਲੇ ਆ। ਐਸੀ ਮੁਕੱਦਸ ਪਾਵਨ ਪਵਿੱਤਰ ਧਰਤੀ ਜਿੱਥੇ ਦਾ ਜਰਰਾ ਜਰਰਾ ਵਾਹਿਗੁਰੂ ਦੀ ਸਿਫਤ ਵਿੱਚ ਸਮੋਇਆ ਪਰੋਇਆ ਹੋਇਆ ਹੈ, ਇਸ ਅੰਮ੍ਰਿਤਸਰ ਸਾਹਿਬ ਦੀ ਪਾਵਨ ਨਗਰੀ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤ ਵੇਲੇ ਜੋ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ, ਹੁਕਮਨਾਮਾ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤਾ, ਉਸ ਦੀ ਵਿਚਾਰ ਸਰਵਣ ਕਰਨ ਲਈ ਆਪ ਜੀ ਜੁੜ ਬੈਠੇ ਹੋ। ਅੱਜ ਦਾ ਜੋ ਪਾਵਨ ਸ਼੍ਰੀ ਹੁਕਮਨਾਮਾ ਸਾਹਿਬ ਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਪਵਿੱਤਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 514 ਦੇ ਉੱਤੇ ਸੁਭਾਇਮਾਨ ਹੈ। ਗੁਰੂ ਸਵਾਰੇ ਖਾਲਸਾ ਜੀ ਉਹ ਗੁਜਰੀ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਨਿਗੱਤਿਆਂ ਦੀ ਗੱਤ ਜਿਨ੍ਹਾਂ ਦੇ ਆਪਾਂ ਇਹ ਵਿਸ਼ੇਸ਼ਣ ਲਾ ਕੇ ਯਾਦ ਕਰਦੇ ਹਾਂ, ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਗੁਜਰੀ ਕੀ ਵਾਰ ਦੇ ਅੰਦਰ ਇਹ 14ਵਾਂ ਸਲੋਕ ਅਤੇ ਪੌੜੀ ਆਈ ਆ। ਇਸ ਵਾਰ ਦੀਆਂ ਕੁੱਲ 22 ਪੌੜੀਆਂ ਹਨ, ਵਾਰ ਜਣੀ ਪੌੜੀਆਂ ਨੂੰ ਇਹ ਵਾਰ ਕਹਿ ਦਿੰਦੇ। 22 ਪੌੜੀਆਂ ਹਨ, ਜਿਹਦੇ ਵਿੱਚੋਂ 14ਵੀਂ ਪੌੜੀ ਆਪ ਜੀ ਨੇ ਅੱਜ ਅੱਧ ਸਤਿਕਾਰਯੋਗ ਸਤਿਗੁਰੂ ਦੇ ਦਰ ਕਰਦੇ ਪਿਆਰੇ ਸਿੰਘ ਸਾਹਿਬਾਨ ਦੀ ਰਸਨਾ ਤੋਂ ਸਰਵਣ ਕੀਤਾ ਹੈ। ਆਓ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਦੇ ਹਾਂ। ਗੁਰੂ ਅਮਰਦਾਸ ਮਹਾਰਾਜ ਤੀਜੇ ਪਾਤਸ਼ਾਹ ਉਹ ਸਾਨੂੰ ਕੀ ਉਪਦੇਸ਼ ਦਿੰਦੇ, ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਵਾਹੋ ਵਾਹੋ ਆਪ ਅਖਾਇਦਾ, ਗੁਰ ਸ਼ਬਦੀ ਸੱਚ ਸੋਏ।
ਸਲੋਕ ਅਗਰ ਤੇ ਪਿੰਗਲ ਦੇ ਹਿਸਾਬ ਨਾਲ, ਅਰੂਜ ਦੇ ਹਿਸਾਬ ਨਾਲ ਵੇਖਿਆ ਜਾਏ, ਫਿਰ ਤੇ ਛੰਦਾਬੰਦੀ ਦੀ ਇੱਕ ਚਾਲ ਹੈ, ਜਿਵੇਂ ਦੋਹਰੇ ਹੁੰਦੇ ਆ, ਸਵੱਈਏ ਹੁੰਦੇ ਆ, ਕਵਿੱਤ ਹੁੰਦੇ ਹਨ, ਇਸੇ ਤਰ੍ਹਾਂ ਹੀ ਸੋਰਠੇ ਹੁੰਦੇ ਹਨ, ਉਹ ਇਸੇ ਤਰ੍ਹਾਂ ਹੀ ਸਲੋਕ ਹੁੰਦੇ ਹਨ। ਪਰ ਜਿੱਥੇ ਗੁਰੂ ਘਰ ਦੇ ਵਿਦਵਾਨਾਂ ਨੇ ਇਹ ਪੱਖ ਰੱਖਿਆ, ਉੱਥੇ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਇੱਕ ਇੱਕ ਅੱਖਰ ਨੂੰ ਅਧਿਆਤਮ ਦੇ ਨਾਲ ਜੋੜਿਆ, ਅੰਦਰ ਦੇ ਨਾਲ ਵੀ ਜੋੜਿਆ। ਸਲੋਕ ਜੋ ਸਵੈਮ ਲੋਕ ਦੀ ਪ੍ਰਾਪਤੀ ਕਰਾ ਦੇਵੇ, ਉਸ ਮੰਜ਼ਿਲ 'ਤੇ ਪਹੁੰਚਾ ਦੇਵੇ ਜਿੱਥੇ ਪਹੁੰਚਣ ਲਈ ਅਸੀਂ ਇਸ ਦੁਨੀਆਂ 'ਤੇ ਆਏ ਹਾਂ, ਉਹ ਹੈ ਸਾਡਾ ਆਪਣਾ ਨਿੱਜ ਘਰ, ਉਹ ਹੈ ਸਵੈਮ ਲੋਕ। ਅਤੇ ਸਵੈਮ ਲੋਕ ਦੇ ਮਾਲਕ ਨੂੰ ਇਹ ਸਵਾਮੀ ਕਹਿੰਦੇ ਆ, ਜਿਹੜਾ ਸਵੈਮ ਦਾ ਮਾਲਕ ਹੋਵੇ। ਸਲੋਕ ਜਾਣੀ ਉਹ ਸਲੋਕ ਜੋ ਸਵੈਮ ਲੋਕ ਦੀ ਪ੍ਰਾਪਤੀ ਕਰਾ ਦੇਵੇ। ਅਤੇ ਮਹੱਲਾ ਤੀਜਾ ਤੋਂ ਭਾਵ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਇਹ ਸ਼ਬਦ ਹੈ। ਸ਼ਬਦ ਦੀ ਆਰੰਭਤਾ ਕਰ ਰਹੇ ਹਨ, ਵਾਹੋ ਵਾਹੋ ਆਪ ਅਖਾਇੰਦਾ। ਵਾਹੋ ਵਾਹੋ ਸ਼ਬਦ ਦੇ ਜਦੋਂ ਬਾਹਰੀ ਤੌਰ 'ਤੇ ਅਰਥ ਵੇਖਦੇ ਹਾਂ, ਮਾਣਯੋਗ ਪੰਥ ਦੇ ਮਹਾਨ ਵਿਦਵਾਨ ਦਰਪਣ ਦੇ ਰਚੇਤਾ ਪ੍ਰੋਫੈਸਰ ਸਾਹਿਬ ਸਿੰਘ ਨੇ ਬਿਲਕੁਲ ਇਹਦੇ ਅੱਖਰੀ ਅਰਥ ਜਿਹੜੇ ਕੀਤੇ, ਉਹ ਕੀਤੇ ਸਿਫਤੋ ਸਲਾਹ, ਵਾਹਿਗੁਰੂ ਦੀ ਸਿਫਤ ਸਲਾਹ। ਪਰ ਕੱਲੀ ਸਿਫਤ ਸਲਾਹ ਦੇ ਅਰਥ ਨਹੀਂ, ਜਿਹੜਾ ਵਾਹ ਵਾਹ ਹੈ ਜਾਂ ਵਾਹੋ ਵਾਹੋ ਹੈ ਜਾਂ ਵਾਹੇ ਵਾਹੇ ਹੈ, ਭਾਈ ਕਾਨ ਸਿੰਘ ਨਾਭਾ ਨੂੰ ਪੜ੍ਹੀਏ ਮਹਾਨ ਕੋਸ਼ ਦੇ ਵਿੱਚ, ਜਦੋਂ ਆਪਾਂ ਵਾਹੋ ਅੱਖਰ ਲਿਖੀਏ ਤੇ ਉਹਨਾਂ ਨੇ ਮੁੱਢਲੇ ਰੂਪ ਵਿੱਚ ਇਹ ਗੱਲ ਲਿਖੀ ਹੈ ਕਿ ਵਾਹੋ ਵਾਹੋ ਦਾ ਭਾਵ ਵਾਹਿਗੁਰੂ ਅੱਖਰ ਦਾ ਸੰਖੇਪ, ਕਿਹਾ ਵਾਹਿਗੁਰੂ ਹੈ ਪਰ ਵਾਹਿਗੁਰੂ ਦਾ ਸੰਖੇਪ ਹੈ ਵਾਹੋ ਵਾਹੋ। ਡਾਕਟਰ ਭਾਈ ਵੀਰ ਸਿੰਘ ਜੀ ਨੂੰ ਪੜ੍ਹ ਲਈਏ, ਜੋ ਬਹੁਤ ਵੱਡੇ ਅਧਿਆਤਮ ਦੇ ਵਿਦਵਾਨ ਕਵੀ ਹਨ, ਭਾਈ ਵੀਰ ਸਿੰਘ ਵੀ ਇਹੀ ਗੱਲ ਲਿਖਦੇ ਹਨ, ਵਾਹੋ ਵਾਹੋ ਦਾ ਅਰਥ ਹੈ ਵਾਹਿਗੁਰੂ ਗੁਰਮੰਤਰ ਦਾ ਸੰਖੇਪ ਰੂਪ ਵਿੱਚ। ਪੰਡਿਤ ਤਾਰਾ ਸਿੰਘ ਨਰੋਤਮ ਜੋ ਬਹੁਤ ਵੱਡੇ ਵਿਦਵਾਨ ਹਨ, ਜਿਨ੍ਹਾਂ ਨੇ ਕਈ ਗ੍ਰੰਥ ਲਿਖੇ, ਮਹਾਨ ਵਿਦਵਾਨ, ਉਹਨਾਂ ਨੇ ਇਹਦਾ ਅਰਥ ਕੀਤਾ, ਵਾਹੋ ਜਣੀ ਬ੍ਰਹਮਾ ਇਤਿਆਦਕ, ਗੁਰੂ ਜੋ ਬ੍ਰਹਮਾ ਵਿਸ਼ਨੂੰ ਇਤਿਆਦਕ ਦਾ ਵੀ ਗੁਰੂ ਹੋਵੇ, ਉਪਦੇਸ਼ ਦੇਣ ਵਾਲਾ ਹੋਵੇ, ਉਹ ਕੌਣ ਹੈ? ਉਹ ਹੈ ਵਾਹਿਗੁਰੂ। ਮੇਰਾ ਕਹਿਣ ਤੋਂ ਭਾਵ ਇਹ, ਜਦੋਂ ਤੁਸੀਂ ਜਿੰਨਾ ਵੀ ਇਸ ਪੌੜੀ ਵਿੱਚ ਜਾਂ ਇਸ ਤੋਂ ਵੀ ਅਗਲੀਆਂ ਪੌੜੀਆਂ, ਭਾਵੇਂ 14ਵੀਂ ਹੈ, 15ਵੀਂ ਹੈ, 16ਵੀਂ ਹੈ, 17ਵੀਂ ਪੌੜੀ ਹੈ, 18ਵੀਂ ਪੌੜੀ ਹੈ, ਇਹ ਪੂਰੀਆਂ 4 ਪੌੜੀਆਂ ਦੇ ਵਿੱਚ ਇਸ ਵਾਰ ਦੇ ਅੰਦਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਨੇ ਵਾਹਿਗੁਰੂ ਗੁਰਮੰਤਰ ਦੇ ਸਿਮਰਨ ਕਰਨ ਦੀ, ਅਭਿਆਸ ਕਰਨ ਦੇ ਲਾਭ ਦੱਸੇ ਹੈ। ਬੜੇ ਅਭਿਆਸੀ ਹੈ, ਬੜੇ ਗੁਰਮੁਖ ਨੇ, ਕਈ ਵਾਰ ਇਹ ਗੱਲਾਂ ਕਰਦੇ ਹਨ ਕਿ ਸਿਮਰਨ ਦੀ ਮਹਿਮਾ ਕੀ ਹੈ, ਸਿਮਰਨ ਦਾ ਲਾਭ ਕੀ ਹੈ। ਹਾਲਾਂਕਿ ਜਦੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਸ਼੍ਰੀ ਸੁਖਮਨੀ ਸਾਹਿਬ ਪੜ੍ਹਦੇ ਹਾਂ। ਸ਼੍ਰੀ ਸੁਖਮਨੀ ਸਾਹਿਬ ਦੇ ਅੰਦਰ ਵੀ ਸਤਿਗੁਰੂ ਜੀ ਨੇ ਨਾਮ ਦੀ ਸਿਮਰਨ ਦੀ ਮਹਿਮਾ ਬਹੁਤ ਵੱਡੀ ਕੀਤੀ ਹੈ। ਇੱਥੋਂ ਤੱਕ ਵੀ ਆਖਿਆ ਵੀ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ ਉਹ ਸਭ ਤੋਂ ਉੱਤੇ ਆ। ਪ੍ਰਭੂ ਦਾ ਸਿਮਰਨ ਕਰਨ ਨਾਲ ਮੂਰਖ ਤੋਂ ਮੂਰਖ ਵੀ ਬੰਦੇ ਉਧਾਰ ਹੋ ਜਾਂਦਾ ਹੈ। ਪ੍ਰਭ ਕਾ ਸਿਮਰਨ ਸਭ ਤੋਂ ਉੱਚਾ। ਜਦੋਂ ਭਗਤਾਂ ਦੀ ਬਾਣੀ ਪੜ੍ਹਦੇ ਹਾਂ, ਭਗਤਾਂ ਦੀ ਬਾਣੀ ਵਿੱਚ ਯੋਗ ਤੋਂ, ਜੱਗ ਤੋਂ, ਦਾਨੇਨ ਦਾਨ ਤੋਂ, ਤਪੱਸਿਆ ਤੋਂ ਵੀ ਉੱਤੇ ਜੇ ਕੋਈ ਚੀਜ਼ ਦੱਸੀ ਹੈ ਉਹ ਵਾਹਿਗੁਰੂ ਦੇ ਸਿਮਰਨ ਦੀ ਗੱਲ ਕੀਤੀ ਹੈ। ਪੜ੍ਹਦੇ ਹਾਂ ਨਾ ਬਾਣੀ, ਯੋਗੇਨ ਕਿੰਗ ਜੱਗੇਨ ਕਿੰਗ ਤਪਸਾ। ਵਾਹਿਗੁਰੂ ਦੇ ਨਾਮ ਦੇ ਬਰਾਬਰ ਯੋਗ ਕਿਆ ਹੈ, ਜੱਗ ਕੀ ਹੈ, ਤਪੱਸਿਆ ਕੀ ਹੈ। ਗੋਬਿੰਦ ਗੋਬਿੰਦੇਤ ਜਪ ਨਰ ਸਕਲ ਸਿੱਧ ਪਦੰ, ਜੈ ਦੇਵ ਆਇਓ ਤਾ ਸਫਟੰ ਭਵਭੂਤ ਸਰਬਗਤੰ, ਕੇਵਲ ਰਾਮ ਨਾਮ ਮਨੋਰਮੰ ਬਦ ਅੰਮ੍ਰਿਤ ਤਤਮਯੰ। ਵਾਹਿਗੁਰੂ ਦਾ ਨਾਮ ਹੀ ਸਭ ਤੋਂ ਸ੍ਰੇਸ਼ਟ ਦੱਸਿਆ। ਦੁਨੀਆਂ ਦੇ ਵਿੱਚ ਜਿਨ੍ਹਾਂ ਨੇ ਵੀ ਪਰਮੇਸ਼ਰ ਵਾਹਿਗੁਰੂ ਨੂੰ ਜਾਣਿਆ ਉਹਨਾਂ ਨੇ ਨਾਮ ਦੀ ਮਹਿਮਾ ਨੂੰ ਮਹਾਨ ਦੱਸਿਆ। ਭਾਵੇਂ ਉਹ ਹਿੰਦੂ ਮਤ ਹੈ, ਸਨਾਤਨ ਮਤ ਹੈ, ਭਾਵੇਂ ਕਿ ਇਸਲਾਮਿਕ ਮਤ ਹੈ, ਭਾਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਮਤ ਹੈ, ਸਤਿਗੁਰੂ ਜੀ ਨੇ ਨਾਮ ਦੀ ਮਹਿਮਾ, ਨਾਮ ਦੀ ਵਡਿਆਈ ਮਹਾਨ ਕੀਤੀ ਹੈ। ਭੱਟਾਂ ਨੇ ਵੀ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਬਾਰੇ ਵਚਨ ਕੀਤੇ ਕਿ ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵਸ ਕੀਤਾ। ਗੁਰ ਅਮਰਦਾਸ ਕਰਤਾਰ ਕੀਓ ਵਸ, ਕਰਤਾਰ ਨੂੰ ਵਾਹਿਗੁਰੂ ਨੂੰ ਆਪਣੇ ਵਸ ਵਿੱਚ ਕਰ ਲਿਆ। ਕਿਵੇਂ? ਤੂੰ ਭਗਤਾਂ ਕਾ ਵਸ, ਭਗਤਾਂ ਤਾਣ ਤੇਰਾ। ਜੋ ਵਚਨ ਕਹਿ ਦਿੱਤਾ ਕਰਤਾਰ ਦੀ ਦਰਗਾਹ ਦੇ ਵਿੱਚ ਉਹ ਕਬੂਲ ਹੋ ਗਿਆ। ਈਹਾਂ ਊਹਾਂ ਸੱਚ ਹੋਵੇ ਦੀ ਤਾਕਤ ਗੁਰੂ ਅਮਰਦਾਸ ਮਹਾਰਾਜ ਦੇ ਵਚਨਾਂ ਵਿੱਚ ਸੀ। ਜਾ ਕਾ ਕਹਿਆ ਦਰਗਹਿ ਚੱਲੈ, ਜੇ ਉਹਨਾਂ ਕਹਿ ਦਿੱਤਾ ਜਿੰਨਾ ਸਮਾਂ ਅਸੀਂ ਇਸ ਨਗਰੀ ਵਿੱਚ ਵੱਸਦੇ ਹਾਂ ਇੱਥੇ ਕੋਈ ਮਰੇਗਾ ਨਹੀਂ। ਭਾਵੇਂ ਗੁਰੂ ਅਮਰਦਾਸ ਜੀ 18, 19, 20 ਸਾਲ ਵੀ ਰਹੇ ਹੋਣ, ਮਜਾਲ ਹੈ ਕਿ ਜਮਦੂਤ ਉਸ ਨਗਰ ਵਿੱਚ ਪਿੰਡ ਵਿੱਚ ਵੜ ਗਿਆ ਹੋਵੇ। ਕਿਉਂ? ਗੁਰ ਅਮਰਦਾਸ ਕਰਤਾਰ ਕੀਓ ਵਸ। ਕਿਵੇਂ ਜੀ? ਕਰਵਾ ਹੋਤੇ ਆਇਓ। ਕਹਿੰਦੇ ਉਹਨਾਂ ਨੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੀ ਕੀਤਾ। ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਲਿਵ ਲੱਗ ਗਈ ਔਰ ਅਕਾਲ ਪੁਰਖ ਵਾਹਿਗੁਰੂ ਵਸ ਵਿੱਚ ਕਰ ਲਿਆ। ਜਿਵੇਂ ਭਗਤ ਕਬੀਰ ਨੇ ਆਖਿਆ, ਕਬੀਰ ਮਨ ਨਿਰਮਲ ਭਇਆ ਜੈਸੇ ਗੰਗਾ ਨੀਰ ਪਾਛੈ ਲਾਗੋ, ਹਰ ਫਿਰੈ ਕਹਿਤ ਕਬੀਰ ਕਬੀਰ। ਪਿੱਛੇ ਤੁਰਿਆ ਫਿਰਦਾ ਕਬੀਰ ਕਬੀਰ ਕਹਿੰਦਾ, ਕਬੀਰ ਜੀ ਨੂੰ ਕਹਿੰਦਾ ਵੀ ਮੈਨੂੰ ਕੋਈ ਤੇਰਾ ਕੰਮ ਹੋਵੇ ਕਬੀਰ, ਮੈਨੂੰ ਦੱਸ ਮੈਂ ਕਰਾਂ। ਸਾਡੇ ਪੁਰਾਤਨ ਬਜ਼ੁਰਗ ਗੱਲਾਂ ਸੁਣਾਉਂਦੇ ਸਨ, ਸਾਡੀਆਂ ਮਾਈਆਂ ਜਦੋਂ ਛੋਟੇ ਛੋਟੇ ਬੱਚੇ ਹੁੰਦੇ ਸਨ ਗੱਲਾਂ ਸੁਣਾਉਂਦੀਆਂ ਇਸ ਤਰੀਕੇ, ਭਾਵੇਂ ਭਾਵ ਉਹਨਾਂ ਦੇ ਬਹੁਤ ਡੂੰਘੇ, ਵਿਦਵਾਨ ਉਸ ਗੱਲ ਦੇ ਕਈ ਕਈ ਅਰਥ ਕਰ ਦਿੰਦੇ, ਪਰ ਸਾਡੀਆਂ ਮਾਈਆਂ ਪਿਆਰ ਨਾਲ ਸਮਝਾਉਂਦੀਆਂ ਸੁਣਾਉਂਦੀਆਂ ਸਨ ਕਿ ਪੁੱਤਰ ਵਾਹਿਗੁਰੂ ਦਾ ਨਾਮ ਜਪਣ ਨਾਲ ਵਾਹਿਗੁਰੂ ਭਗਤਾਂ ਦੇ ਕਾਰਜ ਸਵਾਰਦਾ। ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਰਜ ਸਵਾਰਤਾ। ਪੁੱਤ ਕੰਮ ਕਰਦਾ ਹੈ, ਕਾਰਜ ਇਸ ਤਰੀਕੇ ਕਰਦਾ ਹੈ। ਕੀ ਕਰਦਾ ਅੰਮੀ? ਮਾਂ ਕੀ ਕੰਮ ਕਰਦਾ? ਮਾਂ ਦੱਸਦੀ, ਉਹ ਭੋਲੀ, ਉਹ ਬਹੁਤੀ ਨਹੀਂ ਪੜ੍ਹੀ, ਉਹ ਕੋਈ ਫਿਲੋਸਫਰ ਨਹੀਂ, ਉਹ ਕੋਈ ਵਿਦਵਾਨ ਨਹੀਂ, ਉਹਨੇ ਜੋ ਕੁਝ ਸੁਣਿਆ ਸਿੱਖਿਆ ਜ਼ਿੰਦਗੀ ਭਰ ਦਾ ਨਿਚੋੜ, ਉਹ ਕਹਿੰਦੀ ਭਗਤ ਧੰਨੇ ਦੀਆਂ ਗਾਈਆਂ ਚਾਰੀਆਂ, ਨਾਮਦੇਵ ਦੀ ਛੱਪੜੀ ਬਣਾਈ, ਭਗਤ ਕਬੀਰ ਨੂੰ ਹਾਥੀ ਤੋਂ ਬਚਾਇਆ, ਪਾਣੀ ਵਿੱਚ ਡੁੱਬਣ ਤੋਂ ਬਚਾਇਆ। ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ ਅਤੇ ਸਾਡੀਆਂ ਮਾਤਾਵਾਂ ਸਾਨੂੰ ਸੁਣਾਇਆ ਕਰਦੀਆਂ ਸਨ। ਉਹ ਭਾਵੇਂ ਬਹੁਤ ਸੰਖੇਪ ਰੂਪ ਵਿੱਚ ਸਮਝਾਉਂਦੀਆਂ, ਕਰਤਾ ਪੁਰਖ ਵਾਹਿਗੁਰੂ ਆਪਣੇ ਭਗਤਾਂ ਦੀ ਸੁਣਦਾ, ਨੇੜੇ ਤੋਂ ਨੇੜੇ ਹੋ ਕੇ ਸੁਣਦਾ, ਉਹਨਾਂ ਦੇ ਕਾਰਜ ਆਪ ਕਰਦਾ। ਜਿਹੜਾ ਪਾਵਨ ਹੁਕਮਨਾਮਾ ਸ਼੍ਰੀ ਆਪਾਂ ਸਮਝਦੇ ਹਾਂ ਨਾ, ਸੁਣਦੇ ਹਾਂ ਵੀ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਬੱਧੀ ਅਤੇ ਪਹਿਲਾ ਜਿਹੜਾ ਹੁਕਮਨਾਮਾ ਸਾਹਿਬ ਆਇਆ, ਤੁਸੀਂ ਸੁਣਦੇ, ਸੰਤਾਂ ਕੇ ਕਾਰਜ ਆਪ ਖੁੱਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਵਿੱਚ ਕਰਤਾ ਪੁਰਖ ਖਲੋਆ, ਵਿੱਚ ਆ ਕੇ, ਵਿਚਕਾਰ ਆ ਕੇ ਖੜ੍ਹ ਜਾਂਦਾ ਹੈ ਅਤੇ ਉਹਨੂੰ ਵਿੱਚ ਖੜਾਉਣ ਦੇ ਲਈ ਇੱਕੋ ਹੀ ਇੱਕ ਤਰੀਕਾ, ਉਹ 'ਤੇ ਕੋਈ ਜ਼ੋਰ ਨਹੀਂ, ਉਹ 'ਤੇ ਕੋਈ ਜ਼ਬਰਦਸਤੀ ਨਹੀਂ, ਉਹ 'ਤੇ ਕੋਈ ਧੱਕਾ ਨਹੀਂ, ਉਹਦੇ ਨਾਲ ਕੋਈ ਚਲਾਕੀ ਨਹੀਂ। ਕੋਈ ਬੰਦਾ ਬਹੁਤ ਚਲਾਕੀਆਂ ਕਰੇ, ਬਹੁਤ ਵਿਦਵਾਨ ਹੋਵੇ, ਬਹੁਤ ਸਿਆਣਾ ਹੋਵੇ, ਵੀ ਉਹਨੂੰ ਵੱਸ ਕਰ ਲਏਗਾ, ਨਹੀਂ। ਉਹਦੇ ਲਈ ਸਿਰਫ ਇੱਕ ਤੋਂ ਇੱਕ ਚੀਜ਼ ਹੈ, ਉਹ ਹੈ ਪ੍ਰੇਮ ਦੇ ਸਹਿਤ ਉਹਦਾ ਸਿਮਰਨ ਕਰਨਾ, ਪ੍ਰੇਮ ਦੇ ਨਾਲ ਉਹਦਾ ਸਿਮਰਨ ਕਰਨਾ। ਜਿਵੇਂ ਭਗਤ ਧਰੂ ਨੇ, ਭਗਤ ਪ੍ਰਹਿਲਾਦ ਨੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ ਨਾ, ਅਤੇ ਵਾਹਿਗੁਰੂ ਅਕਾਲ ਪੁਰਖ ਨੇ ਉਸ 5 ਸਾਲ ਦੇ ਅਨਾਥ ਬਾਲਕ ਬੱਚੇ ਨੂੰ, ਜਿਹਨੂੰ ਧੱਕਾ ਮਾਰ ਕੇ ਉਹਦੇ ਪਿਤਾ ਉਤਾਨਪਾਦ ਦੀ ਗੋਦ ਦੇ ਵਿੱਚੋਂ ਮਤਰੇਈ ਮਾਂ ਨੇ ਉਠਾ ਦਿੱਤਾ ਸੀ, ਉਸ ਭਗਤ ਧਰੂ ਨੂੰ ਮੁੜ ਕੇ ਰਾਜ ਦਵਾਇਆ, ਧਰੂ ਹੱਸ ਦਾ ਘਰ ਆਇਆ, ਭਾਈ ਗੁਰਦਾਸ ਜੀ ਨੇ ਲਿਖਿਆ ਨਾ। ਉੱਧਰਲੇ ਪਾਸੇ ਆਪਾਂ ਨਹੀਂ ਜਾਵਾਂਗੇ, ਪਰ ਅੰਤ ਵਿੱਚ ਭਾਈ ਗੁਰਦਾਸ ਜੀ ਨੇ ਆਖਿਆ ਕਿ ਅਕਾਲ ਪੁਰਖ ਵਾਹਿਗੁਰੂ ਨੇ ਐਸੀ ਕਿਰਪਾ ਕੀਤੀ ਕਿ ਗੁਰਮੁਖ ਜਿੱਤ ਗਏ, ਦੁਨੀਆਂ ਦੇ ਲੋਕ ਹਾਰ ਗਏ, ਹਾਰ ਚੱਲੇ, ਗੁਰਮੁਖ ਜੱਗ ਜੀਤਾ। ਨਾਮ ਜਪਣ ਵਾਲਿਆਂ ਨੇ ਜੱਗ ਨੂੰ ਜਿੱਤ ਲਿਆ, ਅਤੇ ਦੁਨੀਆਂ ਦੇ ਲੋਕ ਉਹਨਾਂ ਦੇ ਸਾਹਮਣੇ ਹਾਰੇ। ਅਤੇ ਉਹ ਇੱਕੋ ਹੀ ਇੱਕ ਤਾਕਤ ਸੀ, ਉਹ ਕਿਹੜੀ ਸੀ? ਨਾਮ ਦੀ। ਅਤੇ ਗੁਰੂ ਖਾਲਸਾ ਜੀ ਸਾਨੂੰ ਸਾਡੇ ਸਤਿਗੁਰੂ ਨੇ ਜਿਹੜੀ ਨਾਮ ਦੀ ਦਾਤ ਵਡਿਆਈ ਦਿੱਤੀ, ਉਹ ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਵਾਹਿਗੁਰੂ ਗੁਰਮੰਤਰ ਦੀ ਵਡਿਆਈ ਦਿੱਤੀ, ਬਖਸ਼ਿਸ਼ ਦਿੱਤੀ। ਜਿਹੜਾ ਵੀ ਕੋਈ ਸਿੱਖ ਗੁਰੂ ਨਾਨਕ ਨਾਮ ਲੇਵਾ ਹੈ, ਉਹਦੇ ਲਈ ਵਾਹਿਗੁਰੂ ਗੁਰਮੰਤਰ ਹੀ ਹੈ। ਮੰਤਰ ਹੋਰ ਵੀ ਬਥੇਰੇ ਆ। ਕਈ ਬੰਦੇ ਇਹ ਵੀ ਕਹਿੰਦੇ, ਜੀ ਮੈਂ ਤਾਂ ਨਾਮ ਜਪਦਾ ਜੀ, ਅਤੇ ਨਾਮ ਜਿਹੜਾ ਮਰਜ਼ੀ ਜਪ ਲਓ। ਬਿਲਕੁਲ ਜਪ ਸਕਦੇ, ਜਿਹੜਾ ਮਰਜ਼ੀ, ਹਰੇਕ ਬੰਦੇ ਲਈ ਹਰੇਕ। ਗੁਰੂ ਗ੍ਰੰਥ ਸਾਹਿਬ ਵਿੱਚ ਬਹੁਤ ਸਾਰੇ ਨਾਮ ਨੇ, ਕਿਰਤਮ ਨਾਮ, ਪਰ ਗੁਰੂ ਕਿਆ ਸਿੱਖਾ, ਤੈਨੂੰ 5 ਪਿਆਰਿਆਂ ਨੇ, ਤੈਨੂੰ ਗੁਰੂ ਨਾਨਕ ਸਾਹਿਬ ਨੇ ਜਿਹੜਾ ਨਾਮ ਦਿੱਤਾ, ਉਸ ਨਾਮ ਨੇ ਤੇਰੀ ਸਹਾਇਤਾ ਕਰਨੀ। ਨਾਮ ਸਾਰੇ ਚੰਗੇ, ਪਰ ਜਿਸ ਨਾਮ ਦੀ ਤੈਨੂੰ ਗੁਰੂ ਕੋਲੋਂ ਬਖਸ਼ਿਸ਼ ਹੋਈ, ਉਹ ਨਾਮ ਨੇ ਤੇਰੇ ਪ੍ਰਾਣਾਂ ਦਾ, ਤੇਰੀ ਜਿੰਦ ਦਾ ਸਹਾਰਾ ਬਣਨਾ। ਗੁਰਬਾਣੀ 'ਚ ਵੀ ਪੜ੍ਹ ਲੈਂਦੇ ਹਾਂ ਨਾ, ਰਹਿਰਾਸ ਸਾਹਿਬ ਵਿੱਚ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿਰਾਸ। ਜਿਹੜਾ ਗੁਰੂ ਦੀ ਮਤ, ਗੁਰੂ ਤੋਂ ਲੈ ਕੇ ਮੈਂ ਨਾਮ ਜਪਿਆ, ਉਹੀ ਮੰਤਰ, ਉਹੀ ਨਾਮ ਮੇਰੀ ਸਹਾਇਤਾ ਕਰਦਾ ਹੈ। ਕਿਹੜਾ ਭਗਤ ਕਬੀਰ ਜੀ ਨੂੰ ਨਾਮ ਨਹੀਂ ਸੀ ਪਤਾ? ਰਾਮ ਨਾਮ ਇਹ ਤਾਂ ਨਹੀਂ ਸੀ ਨਹੀਂ ਪਤਾ, ਪਰ ਜਦੋਂ ਪਤਾ ਲੱਗਾ ਵੀ ਗੁਰੂ ਧਾਰਨਾ ਪੈਂਦਾ, ਗੁਰੂ ਦੇ ਕੋਲੋਂ ਲਿਆ ਨਾਮ ਫਲੀਭੂਤ ਹੁੰਦਾ ਹੈ। ਅਤੇ ਫਿਰ ਪਤਾ ਕੀਤਾ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਲਈ ਸਵਾਮੀ ਰਾਮਾਨੰਦ ਜੀ ਜਾਂਦੇ ਆ, ਹੋਏ ਬਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲਾ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈਂ, ਅੱਗੇ ਹੁੰਦੇ ਜਾਏ ਕਿ ਲੰਮਾ ਪਿਆ ਕਬੀਰ ਤਥਾਈਂ। ਭਗਤ ਕਬੀਰ ਜੀ ਗੰਗਾ ਨਦੀ ਦੇ ਕੰਢੇ ਦੇ ਉੱਤੇ ਜਿੱਥੇ ਸਵਾਮੀ ਜੀ ਇਸ਼ਨਾਨ ਕਰਨ ਜਾਂਦੇ, ਅੰਮ੍ਰਿਤ ਵੇਲੇ ਜਾ ਕੇ ਲੇਟਦੇ, ਉਸ ਵੇਲੇ ਪੈਰ ਦਾ ਠੁੱਡਾ ਵੱਜਦਾ, ਉਹਨਾਂ ਨੇ ਸਿੱਖਿਆ ਦਿੱਤੀ, ਉਹ ਰਾਮ ਕੇ ਰਾਮ ਕਹੋ, ਤੂੰ ਇੱਥੇ ਸੁੱਤਾ ਪਿਆ, ਸੌਣ ਦਾ ਵੇਲਾ, ਚਰਨ ਫੜ ਲਏ, ਗੁਰਮੰਤਰ ਲਿਆ, ਔਰ ਉਸ ਰਾਮ ਨਾਮ ਦੇ ਨਾਲ ਭਗਤ ਕਬੀਰ ਦਾ ਜੀਵਨ ਤਰ ਗਿਆ। ਗੁਰਮੁਖੋ, ਸਾਨੂੰ ਸਾਡੇ ਸਤਿਗੁਰਾਂ ਨੇ ਵਾਹਿਗੁਰੂ ਗੁਰਮੰਤਰ ਦੀ ਦਾਤ ਦਿੱਤੀ ਹੈ। ਭਾਈ ਗੁਰਦਾਸ ਜੀ ਨੂੰ ਜਦੋਂ ਪੜ੍ਹਦੇ ਹਾਂ, ਇਸ ਗੱਲ ਦਾ ਹਵਾਲਾ ਡਾਕਟਰ ਭਾਈ ਵੀਰ ਸਿੰਘ ਨੇ ਵੀ ਇੱਕ ਥਾਂ ਦਿੱਤਾ ਹੈ ਕਿ ਵਾਹਿਗੁਰੂ ਜਿਹੜਾ ਗੁਰਮੰਤਰ ਹੈ, ਇਹ ਐਸਾ ਮਹਾਨ ਅਤੇ ਪਵਿੱਤਰ ਅਤੇ ਉੱਚਾ ਹੈ ਕਿ ਚਾਰੇ ਯੁੱਗਾਂ ਦੇ ਮੰਤਰ, ਭਾਵੇਂ ਉਹ ਵਾਸਦੇਵ ਹੈ, ਭਾਵੇਂ ਉਹ ਹਰੀ ਹੈ, ਭਾਵੇਂ ਉਹ ਗੋਬਿੰਦ ਹੈ, ਭਾਵੇਂ ਉਹ ਰਾਮ ਹੈ, ਸਾਰੇ ਆਪੋ ਆਪਣੀ ਜਪਣ ਯੋਗ ਜਪੇ, ਭਗਤ ਮੁਕਤੀ ਹੋਈ, ਪਰ ਵਾਹਿਗੁਰੂ ਗੁਰਮੰਤਰ ਚਾਰੇ ਯੁੱਗਾਂ ਦੇ ਨਾਮਾਂ ਤੋਂ ਕਿਤੇ ਅਤ ਉੱਤਮ ਹੈ। ਗੁਰੂ ਕਾ ਸਿੱਖ ਅਗਰ ਵਾਹਿਗੁਰੂ ਗੁਰਮੰਤਰ ਦਾ ਅਭਿਆਸੀ ਹੋਵੇ, ਤਾਂ ਗੁਰਮੁਖੋ, ਵਾਹਿਗੁਰੂ ਗੁਰਮੰਤਰ ਇਸ ਦੁਨੀਆਂ ਤੋਂ ਪਾਰ ਉਤਾਰਾ ਕਰ ਦਏਗਾ। ਇਸ ਲਈ ਗੁਰੂ ਅਮਰਦਾਸ ਮਹਾਰਾਜ ਜੋ ਵਾਹਿਗੁਰੂ ਗੁਰਮੰਤਰ ਦੀ ਵਿਆਖਿਆ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਜੋ ਮਹਿਮਾ ਹੈ, ਵਡਿਆਈ ਹੈ, ਉਹ ਕਰ ਰਹੇ ਨੇ। ਕੀ ਕਹਿੰਦੇ? ਵਾਹੋ ਵਾਹੋ। ਹੁਣ ਵਾਹੋ ਵਾਹੋ ਦਾ ਮਤਲਬ ਵਾਹਿਗੁਰੂ 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 ਰੋਜ਼ ਅਰਦਾਸ ਕਹਿੰਦੇ ਹਾਂ। ਇੱਕ ਵਾਰੀ ਨਹੀਂ ਕਿਹਾ ਕਿ ਵਾਹਿਗੁਰੂ ਨਾਮ ਚਿੱਤ ਆਵੇ ਨਾ, ਵਾਹਿਗੁਰੂ ਵਾਹਿਗੁਰੂ ਨਾਮ ਚਿੱਤ ਆਵੇ। ਕਿ ਕੋਈ ਆਖੇ ਜੀ ਵਾਹਿਗੁਰੂ ਦੇ ਅਰਥੇ ਕਰ ਲਓ, ਵਾਰ ਵਾਰ ਕਈ ਥਾਈਂ ਲਿਖਿਆ ਨਾਮ, ਉਹਦਾ ਮਤਲਬ ਹੈ ਜਪ ਰੂਪ ਵਿੱਚ, ਇਕੱਲਾ ਅਰਥ ਦੇ ਰੂਪ ਵਿੱਚ ਨਹੀਂ। ਗੁਰੂ ਅਮਰਦਾਸ ਜੀ ਕਹਿੰਦੇ ਵਾਹੋ ਵਾਹੋ, ਜਿਹੜਾ ਅਕਾਲ ਪੁਰਖ ਦੀ ਸਿਫਤ ਸਲਾਹ ਵਾਲੀ ਬਾਣੀ, ਅਕਾਲ ਪੁਰਖ ਦੀ ਸਿਫਤ ਸਲਾਹ ਵਾਲਾ ਗੁਰਮੰਤਰ, ਉਹ ਕਿਹੜਾ ਵਾਹਿਗੁਰੂ ਗੁਰਮੰਤਰ? ਕਹਿੰਦੇ ਆਪ ਅਖਾਇੰਦਾ। ਇਹ ਗੱਲ ਧਿਆਨ ਰੱਖਿਓ, ਜਦੋਂ ਵੀ ਵਾਹਿਗੁਰੂ ਗੁਰਮੰਤਰ ਦਾ ਜਾਪ ਕਰ ਰਹੇ ਹੋਵੋ, ਗੁਰਮੁਖੋ ਹਉਮੈ ਨਹੀਂ ਕਰਨੀ, ਮੈਂ ਜੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਦਾ, ਮੈਂ ਜੀ ਰਾਤ ਸੌਂਦਾ ਹੀ ਨਹੀਂ, ਗੁਰੂ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਜਦੋਂ ਪੜ੍ਹਦਿਆਂ ਪੜ੍ਹਦਿਆਂ ਗੱਲ ਸਮਝ ਪੈਂਦੀ, ਸੌਖੇ 'ਚ ਤੁਹਾਨੂੰ ਸਮਝਾ ਦੇਵਾਂ। ਜਦੋਂ ਤਾਂ ਕੋਈ ਸਿੱਖ ਪੜ੍ਹਦਾ ਬਾਣੀ, ਨਿਤਨੇਮ ਵੱਧ ਜਾਵੇ ਸਿੱਖ ਦਾ, ਬਾਣੀ ਪੜ੍ਹੇ, ਸਿਮਰਨ ਕਰੇ, ਅਭਿਆਸ ਕਰਦਾ ਹੋਵੇ, ਉਦੋਂ ਗੁਰੂ ਕਾ ਸਿੱਖ ਕਹਿੰਦਾ, ਜੇ ਕੋਈ ਆਖੇ ਭਾਈ ਤੂੰ ਬਹੁਤ ਨਾਮ ਜਪਦਾ, ਬਹੁਤ ਸਿਮਰਨ ਕਰਦਾ, ਬੜੀ ਸੇਵਾ ਕਰਦਾ, ਉਹ ਕਹਿੰਦਾ ਨਾ ਜੀ ਨਾ, ਮੈਂ ਨਹੀਂ ਕਰਦਾ, ਮੇਰੇ 'ਚ ਕਰ ਮੇਰੇ 'ਚ ਤਾਕਤ ਨਹੀਂ, ਮੈਂ ਕਰ ਲਵਾਂ, ਇਹ ਗੁਰੂ ਕਰਵਾਉਂਦਾ, ਪਰਮੇਸ਼ਰ ਕਰਵਾਉਂਦਾ ਹੈ, ਇਹ ਸਿੱਖ ਦੀ ਸ਼ਰਧਾ। ਪਰ ਜਿੱਥੇ ਕਿਤੇ ਕੋਈ ਗਲਤੀ ਹੋਵੇ ਜੀਵਨ ਵਿੱਚ, ਕੋਈ ਔਗਣ ਹੋਵੇ, ਕਮੀ ਹੋਵੇ, ਉੱਥੇ ਸਿੱਖ ਬਹਾਨਾ ਨਹੀਂ ਲਾਉਂਦਾ, ਇਹ ਤਾਂ ਗੁਰੂ ਇਹ ਕਰਵਾਈ ਜਾਂਦਾ, ਉੱਥੇ ਸਿੱਖ ਕਹਿੰਦਾ ਇਹ ਔਗਣ ਮੇਰੇ ਹੈ, ਅਸੀਂ ਅਪਰਾਧੀ ਹਾਂ, ਹਮ ਅਪਰਾਧੀ ਸਦ ਭੂਲ ਤੇ, ਜਿੰਨੇ ਔਗਣ ਹਨ ਉਹ ਮੇਰੇ ਨੇ ਅਤੇ ਜਿੰਨੇ ਗੁਣ ਨੇ ਉਹ ਸਭ ਤੇਰੇ ਨੇ। ਜੇ ਇਸ ਨੀਤੀ ਅਨੁਸਾਰ ਜਾਂ ਇਸ ਤਰੀਕੇ ਦੇ ਨਾਲ ਚੱਲੀ ਜਾਏ, ਜਿੰਨੇ ਉੱਤਮ ਗੁਣ ਨੇ ਉਹ ਵਾਹਿਗੁਰੂ ਨੇ ਦਿੱਤੇ ਨੇ, ਜਿੱਥੇ ਕਿਤੇ ਗਲਤੀਆਂ ਨੇ, ਜਿੱਥੇ ਕਿਤੇ ਔਗਣ ਨੇ ਉਹ ਮੇਰੇ ਨੇ, ਅਤੇ ਗੁਰਮੁਖੋ ਨਾ ਹਉਮੈ ਆਵੇ, ਨਾ ਹੀਣਤਾ ਆਵੇ, ਨਾ ਕਿਸੇ ਤਰ੍ਹਾਂ ਦਾ ਭਰਮ ਪਵੇਗਾ। ਗੁਰੂ ਸਾਹਿਬ ਕਹਿੰਦੇ ਵਾਹੋ ਵਾਹੋ ਆਪ ਅਖਾਇੰਦਾ, ਜਿਹੜਾ ਵਾਹਿਗੁਰੂ ਵਾਹਿਗੁਰੂ ਤੁਸੀਂ ਉੱਠ ਕੇ ਸਵੇਰ ਵੇਲੇ ਅੰਮ੍ਰਿਤ ਵੇਲੇ ਜਾਂ ਜਦੋਂ ਮਰਜ਼ੀ ਕੰਮ ਕਾਰ ਕਿਰਤ ਵਿਰਤ ਕਰਦੇ ਹਾਂ ਕਰਦੇ ਹੋ ਨਾ, ਇਹ ਕੌਣ ਕਰਾਉਂਦਾ? ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਵਾਹਿਗੁਰੂ ਆਪੇ ਕਰਾ ਰਿਹਾ। ਜਦੋਂ ਤੁਸੀਂ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨ ਲੱਗੋ ਚੌਂਕੜਾ ਮਾਰ ਕੇ, ਅਤੇ ਇਹ ਸਮਝ ਲਓ ਕਿ ਵਾਹਿਗੁਰੂ ਕਰਵਾ ਰਿਹਾ। ਇਹ ਸਰੀਰ ਇੱਕ ਵਾਜਾ ਹੈ, ਸਾਜ ਹੈ, ਅਤੇ ਇਹਨੂੰ ਵਜਾਉਣ ਵਾਲਾ ਉਹ ਵਾਹਿਗੁਰੂ, ਇਹਦੇ ਵਿੱਚੋਂ ਵਾਹਿਗੁਰੂ ਗੁਰਮੰਤਰ ਦੀ ਧੁਨ ਪੈਦਾ ਕਰ ਰਿਹਾ, ਗੁਰ ਸ਼ਬਦ ਦੀ ਸੱਚ ਸੋਏ। ਇਹ ਵਾਹਿਗੁਰੂ ਵਾਹਿਗੁਰੂ ਮੇਰੇ ਅੰਦਰੋਂ ਕਢਵਾ ਰਿਹਾ, ਮੇਰਾ ਪਰਮਾਤਮਾ ਉਹ ਸੱਚਾ ਸੋਏ। ਵਾਹਿਗੁਰੂ ਜਿਹੜਾ ਸੱਚਾ ਹੈ, ਗੁਰ ਸ਼ਬਦ ਦੇ ਰਾਹੀਂ, ਗੁਰੂ ਦੇ ਮੰਤਰ ਦੇ ਰਾਹੀਂ ਮੈਨੂੰ ਉਪਦੇਸ਼ ਦੇ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਹੀ ਮੇਰੇ ਕੋਲੋਂ ਗੁਰਮੰਤਰ ਦਾ ਅਭਿਆਸ ਕਰਵਾ ਰਿਹਾ ਹੈ।
ਵਾਹੋ ਵਾਹੋ ਸਿਫਤ ਸਲਾਹ ਹੈ, ਗੁਰਮੁਖ ਬੂਝੈ ਕੋਈ।
ਆਮ ਕਈ ਥਾਈਂ ਇਹ ਸ਼ਬਦ ਮਿਲਦੇ ਆ ਜੀ ਕਿ ਸਿਫਤ ਸਲਾਹ ਦੀ ਬਾਣੀ, ਸਿਫਤ ਸਲਾਹ, ਠੀਕ ਹੈ, ਸਿਫਤ ਸਲਾਹ ਹੋਵੇ ਵੀ, ਕੋਈ ਰੂਪ ਵੀ ਤਾਂ ਹੋਵੇ ਸਿਫਤ ਸਲਾਹ ਦਾ। ਕੀ ਰੂਪ ਹੈ ਸਿਫਤ ਸਲਾਹ ਦਾ ਜੀ? ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵਾਹਿਗੁਰੂ ਦੀ ਸਿਫਤ ਕਰਨੀ, ਉਹਦੀ ਵਡਿਆਈ ਕਰਨੀ, ਵਾਹਿਗੁਰੂ ਵਾਹਿਗੁਰੂ ਗੁਰਮੰਤਰ ਦੇ ਰਾਹੀਂ ਅਗਰ ਕਰੋਗੇ, ਸਮਝੋ ਇਹ ਉਹਦੀ ਸਿਫਤ ਸਲਾਹ ਹੋ ਰਹੀ ਹੈ। ਸਵਾਲ ਪੈਦਾ ਹੋ ਜਾਏਗਾ ਜੀ, ਤੁਸੀਂ ਆਖ ਦਿੰਦੇ ਸਿਫਤ ਸਲਾਹ ਕਰੋ, ਸਿਫਤ ਸਲਾਹ ਕਰੋ, ਕਿਹੜੇ ਐਸੇ ਸ਼ਬਦ ਨੇ ਜਿਨ੍ਹਾਂ ਨਾਲ ਮੈਂ ਸਿਫਤ ਸਲਾਹ ਕਰਾਂ? ਦੁਨੀਆਂ ਦੇ ਵਿੱਚ ਬਥੇਰੇ ਸੋਹਣੇ ਸੋਹਣੇ ਲਕਬ ਨੇ, ਵਿਸ਼ੇਸ਼ਣ ਹਨ, ਸ਼ਬਦ ਬਣਾਏ ਹੈ, ਸਿਫਾਤੀ ਨਾਮ ਹੈ, ਅਤੇ ਮੈਂ ਕਿਹੜਾ ਜਪਾਂ? ਇਹ ਤਾਂ ਉਲਝਣ ਤਾਣੀ ਵਿੱਚ ਪੈ ਜਾਏਗਾ ਕੰਮ, ਵੀ ਮੈਂ ਆਹ ਵੀ ਆ ਗਿਆ ਜੀ, ਆਹ ਵੀ ਆ ਗਿਆ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨਿਸ਼ਚਾ ਰੱਖੋ ਵਾਹਿਗੁਰੂ ਗੁਰਮੰਤਰ 'ਤੇ। ਵਾਹੋ ਵਾਹੋ ਸਿਫਤ ਸਲਾਹ ਹੈ, ਜਿਹੜਾ ਤੁਸੀਂ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਦੇ ਹੋ ਗੁਰਮੁਖੋ, ਇਹ ਉਸ ਵਾਹਿਗੁਰੂ ਦੀ ਸਿਫਤ ਸਲਾਹ ਹੈ। ਇਸੇ 'ਚ ਸਿਫਤ ਆ ਗਈ, ਕੋਈ ਵੱਖਰੇ ਗੁਣ ਗਾਉਣ ਦੀ ਲੋੜ ਨਹੀਂ। ਕਿੰਨੇ ਕੁ ਗਾ ਲੋਕ ਤੁਹਾਡੇ 'ਚ ਜਾਂ ਸਾਡੇ 'ਚ, ਆਪਣੇ 'ਚ ਕੀ ਤਾਕਤ ਹੈ? ਗੁਰਬਾਣੀ ਨੂੰ, ਦਸਮ ਪਾਤਸ਼ਾਹ ਦੀ ਬਾਣੀ ਨੂੰ ਜਦੋਂ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਦੇ ਹਾਂ, ਅਤੇ ਉਹਦੇ ਵਿੱਚ ਤਾਂ ਗੁਰਬਾਣੀ ਵਿੱਚ ਤਾਂ ਬਥੇਰੀ ਜਗ੍ਹਾ ਮਹਾਰਾਜ ਨੇ ਦੱਸਿਆ ਵੀ ਬ੍ਰਹਮੇ ਨੇ ਵੀ ਅੰਤ ਨਹੀਂ ਪਾਇਆ, ਸ਼ੇਸ਼ ਨਾਗ ਨੇ ਅੰਤ ਨਹੀਂ ਪਾਇਆ, ਵੱਡੇ ਵੱਡੇ ਰਿਸ਼ੀ ਮੁਨੀ ਹੋ ਗਏ ਅੰਤ ਨਹੀਂ ਪਾ ਸਕੇ, ਅਤੇ ਭਾਵੇਂ ਪੂਰੀ ਧਰਤੀ ਨੂੰ ਕਾਗਜ਼ ਬਣਾ ਲਓ, ਅਤੇ ਰੁੱਖਾਂ ਨੂੰ ਘੜ ਕੇ ਕਲਮਾਂ ਬਣਾ ਲਓ, ਅਤੇ ਪਾਣੀ ਪਾਣੀ ਜਿੰਨਾ ਸਮੁੰਦਰ ਉਹਦੀ ਸਿਆਹੀ ਬਣਾ ਲਓ, ਤੁਸੀਂ ਅੰਤ ਨਹੀਂ ਪਾ ਸਕਦੇ, ਫਿਰ ਘੁੰਮੀ ਚੱਲੋ। ਨਹੀਂ, ਘੁੰਮਣ ਦੀ ਲੋੜ ਨਹੀਂ, ਫਿਰ ਕੀ? ਨਿਸ਼ਚਾ ਰੱਖੋ ਗੁਰੂ 'ਤੇ, ਜੋ ਮੈਨੂੰ ਮੇਰੇ ਗੁਰੂ ਨੇ ਆਖਿਆ, ਜੋ ਗੁਰਦੱਸਾ ਵਾਟ ਮੁਰੀਦਾ ਜੋਲੀ ਹੈ, ਜੋ ਮੇਰੇ ਗੁਰੂ ਨੇ ਮੈਨੂੰ ਆਖਿਆ ਮੈਂ ਉਹ ਕਰਨਾ ਬਸ। ਅਤੇ ਮੇਰੇ ਗੁਰੂ ਨੇ ਮੈਨੂੰ ਕਿਹੜਾ ਮੰਤਰ ਦਿੱਤਾ? ਵਾਹਿਗੁਰੂ। ਫਰਕ ਇਹੀ ਸੀ ਨਾ। ਗੁਰੂ ਇਤਿਹਾਸ ਪੜ੍ਹਦੇ ਹਾਂ, ਜਦੋਂ ਸ਼੍ਰੀ ਨਾਨਕ ਪ੍ਰਕਾਸ਼ ਸੰਗਤ ਆਉਂਦੀ ਹੈ ਸਤਿਗੁਰੂ ਜੀ ਦੇ ਦਰਬਾਰ ਵਿੱਚ, ਸ਼੍ਰੀ ਕਰਤਾਰਪੁਰ ਸਾਹਿਬ ਦੀ ਸਾਖੀ ਹੈ, ਸੰਗਤ ਆਉਂਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਲੈਣਾ ਪਹਿਲਾਂ ਆਪਣੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਨੂੰ ਕਹਿੰਦੇ ਆ, ਜਾਓ ਬਾਹਰਲੇ ਪਾਸੇ ਰੁੱਖ ਲੱਗਿਆ ਵਿਹੜੇ ਵਿੱਚ, ਉਹਨੂੰ ਜਾ ਕੇ ਹਿਲਾਓ, ਰੁੱਖ ਦੇ ਉੱਤੋਂ ਮਠਿਆਈਆਂ ਝੜਨਗੀਆਂ, ਜਾ ਕੇ ਝਾੜੋ ਅਤੇ ਸੰਗਤਾਂ ਨੂੰ ਰਜਾ ਦਿਓ। ਬਾਬਾ ਸ਼੍ਰੀ ਚੰਦ ਜੀ ਨਹੀਂ ਗਏ। ਸੰਖੇਪ 'ਚ ਸੁਣਾ ਰਿਹਾ ਕਿ ਰੁੱਖ ਦੇ ਉੱਤੋਂ ਕਿੱਦਾਂ ਮਠਿਆਈਆਂ ਝੜ ਸਕਦੀਆਂ, ਫੁੱਲ ਝੜਨਗੇ, ਪੱਤੇ ਝੜਨਗੇ, ਜ਼ਿਆਦਾ ਹਿਲਾਵਾਂਗੇ ਟਾਹਣਾ ਵੀ ਟੁੱਟ ਸਕਦਾ। ਅਤੇ ਜਦੋਂ ਭਾਈ ਲੈਣੇ ਨੂੰ ਆਖਿਆ ਲੈਣਿਆ ਜਾ ਕੇ ਰੁੱਖ ਹਿਲਾ, ਮਠਿਆਈਆਂ ਝੜਨਗੀਆਂ, ਭਾਈ ਲੈਣਾ ਜੀ ਤੁਰ ਪਏ। ਅਤੇ ਜਦੋਂ ਭਾਈ ਲੈਣਾ ਜੀ ਤੁਰੇ, ਬਾਅਦ ਵਿੱਚ ਪੁੱਛਿਆ ਗਿਆ ਲੈਣਿਆ ਤੈਨੂੰ ਨਹੀਂ ਪਤਾ ਕਿ ਰੁੱਖ ਤੋਂ ਮਠਿਆਈਆਂ ਨਹੀਂ ਝੜਦੀਆਂ? ਭਾਈ ਲੈਣੇ ਨੇ ਜੋ ਵਚਨ ਕੀਤੇ ਸੱਚੇ ਪਾਤਸ਼ਾਹ ਸਾਡੇ ਅੰਦਰ ਕਿਤੇ ਹਿਰਦੇ ਵਿੱਚ ਪ੍ਰੇਮ ਪੈਦਾ ਕਰ ਦੇਣ, ਉਹਨਾਂ ਆਖਿਆ ਮੈਨੂੰ ਨਹੀਂ ਪਤਾ ਰੁੱਖ ਤੋਂ ਟਾਹਣਾ ਟੁੱਟੇ ਕਿ ਫੁੱਲ ਟੁੱਟਣ ਕਿ ਪੱਤੇ ਝੜਨ ਕਿ ਕੁਛ ਵੀ ਝੜੇ, ਮੈਨੂੰ ਇਹ ਨਹੀਂ ਪਤਾ। ਮੇਰਾ ਕੰਮ ਨਹੀਂ ਕਿ ਉੱਤੋਂ ਕੀ ਉਤਰਦਾ ਜਾਂ ਕੀ ਕੁਛ ਹੋਣਾ, ਮੇਰਾ ਕੰਮ ਹੈ ਜੋ ਮੇਰੇ ਗੁਰੂ ਨੇ ਕਹਿ ਦਿੱਤਾ ਮੈਂ ਉਹ ਕਰਨਾ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਤਾਵੋ, ਜੋ ਗੁਰੂ ਨੇ ਕਰਨ ਲਈ ਕਿਰਿਆ ਦੱਸੀ ਹੈ ਉਹ ਤੋਂ ਨਾ ਦੌੜੋ। ਉਹ ਤੋਂ ਕਿਉਂ ਦੌੜਦੇ ਹੋ? ਜੋ ਗੁਰੂ ਨੇ ਆਖਿਆ ਉਹ ਕੰਮ ਕਰਨਾ ਸਿੱਖ ਲਈ ਜ਼ਰੂਰੀ ਹੈ, ਲਾਜ਼ਮ ਹੈ, ਉਸੇ ਦੇ ਵਿੱਚ ਹੀ ਮੁਕਤੀ ਹੈ। ਅਤੇ ਸਾਨੂੰ ਸਿਫਤ ਸਲਾਹ ਦੇ ਲਈ ਗੁਰੂ ਸਾਹਿਬ ਨੇ ਕਿਹੜਾ ਮੰਤਰ ਦਿੱਤਾ ਹੈ ਜੀ? ਪੰਜ ਪਿਆਰੇ ਕਿਹੜਾ ਮੰਤਰ ਦਿੰਦੇ ਆ ਰਹੇ ਸੈਂਕੜੇ ਸਾਲਾਂ ਤੋਂ? ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਨੇ, ਗੁਰੂ ਹਰਰਾਜ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਗੁਰੂ ਹਰਗੋਬਿੰਦ ਸਾਹਿਬ ਪੰਚਮ ਪਾਤਸ਼ਾਹ, ਗੁਰੂ ਅਰਜਨ ਦੇਵ ਚੌਥੇ ਪਾਤਸ਼ਾਹ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਅਮਰਦਾਸ ਜੀ ਕਹਿ ਰਹੇ ਆ। ਫਿਰ ਗੁਰੂ ਅਮਰਦਾਸ ਜੀ ਦੇ ਕੋਲੋਂ ਆਇਆ ਗੁਰੂ ਅੰਗਦ ਦੇਵ ਜੀ ਤੋਂ, ਅਤੇ ਗੁਰੂ ਅੰਗਦ ਦੇਵ ਜੀ ਕੋਲੋਂ ਨੂੰ ਆਇਆ ਗੁਰੂ ਨਾਨਕ ਸਾਹਿਬ ਦੇ ਕੋਲੋਂ। ਗੁਰੂ ਨਾਨਕ ਸਾਹਿਬ ਨੇ ਸ਼੍ਰੀ ਨਾਨਕ ਪ੍ਰਕਾਸ਼ ਵਿੱਚ ਅਰਥ ਵੀ ਦਿੱਤੇ ਆ। ਜਦੋਂ ਪੁੱਛਿਆ ਨਾ ਤੁਸੀਂ ਗੁਰਮੰਤਰ ਦਿੰਦੇ ਹੋ ਜੀ ਵਾਹਿਗੁਰੂ, ਇਹ ਵਾਹਿਗੁਰੂ ਦਾ ਕੀ ਅਰਥ ਹੈ? ਗੁਰੂ ਸਾਹਿਬ ਨੇ ਆਖਿਆ ਵਾਹ ਉਦੋਂ ਮੁੱਖੋਂ ਨਿਕਲਦਾ ਜਦੋਂ ਕਿਸੇ ਅਦਭੁਤ ਚੀਜ਼ ਨੂੰ ਦੇਖ ਲਈਏ, ਅਸ਼ਚਰਜ ਰੂਪ ਹੋਵੇ, ਜਿੱਥੇ ਜਾ ਕੇ ਸ਼ਬਦ ਮੁੱਕ ਜਾਣ, ਜਿੱਥੇ ਜਾ ਕੇ ਸ਼ਬਦ ਨਾ ਹੋਣ, ਜਿੱਥੇ ਜਾ ਕੇ ਪਰਮ ਸੁਣ ਪਰਮ ਸ਼ਾਂਤੀ ਵਾਪਰ ਜਾਵੇ, ਉੱਥੇ ਅਸ਼ਚਰਜ ਰੂਪ ਉਹਨੂੰ ਵਾਹ ਕਹੀਦਾ। ਗੁਰੂ ਐਸਾ ਪ੍ਰਕਾਸ਼ ਜੋ ਹਨੇਰੇ ਦੇ ਵਿੱਚੋਂ ਪੂਰਨ ਮੁਕੰਮਲ ਰੋਸ਼ਨੀ ਹਜ਼ਾਰਾਂ ਸੂਰਜਾਂ ਦੀ ਤਰ੍ਹਾਂ ਹੋਵੇ, ਉਹ ਵਾਹਿਗੁਰੂ ਹੈ। ਮਹਾਨ ਲਾਈਟ, ਮਹਾਨ ਸ਼ਕਤੀ, ਮਹਾਂ ਚਾਨਣ, ਉਹ ਹੈ ਵਾਹਿਗੁਰੂ। ਅਤੇ ਸਤਿਗੁਰੂ ਨੇ, ਗੁਰੂ ਅਮਰਦਾਸ ਜੀ ਨੇ ਆਖਿਆ ਤੁਹਾਨੂੰ ਇਹ ਵਾਹਿਗੁਰੂ ਗੁਰਮੰਤਰ ਸਿੱਖੋ ਮਿਲਿਆ ਹੈ, ਇਸ ਲਈ ਹੋਰ ਪਾਸੇ ਨਾ ਦੌੜੋ। ਕਿ ਜੀ ਮੈਂ ਤਾਂ ਇਹ ਕਈ ਥਾਈਂ ਦੇਖਿਆ ਨਾ, ਬਾਣੇ ਪਾ ਕੇ ਗੁਰੂ ਸਾਹਿਬ ਦੇ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਖੀ, ਅਤੇ ਜਦੋਂ ਇੱਕ ਦੂਜੇ ਨੂੰ ਮਿਲਣਗੇ ਕਈ ਵਾਰੀ ਹੋਰ ਨਾਮ ਉਚਾਰਨ ਕਰਨਗੇ। ਜੇ ਤਾਂ ਕੋਈ ਮਿਲੇ ਹਿੰਦੂ ਵੀਰ, ਉਹ ਰਾਮ ਰਾਮ ਕਵੇ ਅਤੇ ਰਾਮ ਰਾਮ ਕਹਿ ਲਿਆ। ਕੋਈ ਮੁਸਲਮਾਨ ਮਿਲੇ, ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ, ਅਤੇ ਮੁੜ ਕੇ ਤੁਹਾਨੂੰ ਅਸਲਾਮ ਅਲੈਕਮ ਕਹਿ ਦੇਵੇ, ਤੁਸੀਂ ਵੀ ਕਹਿ ਦਿਓ ਵਾਲੇਕੁਮ ਸਲਾਮ, ਵੱਖਰੀ ਗੱਲ ਹੈ। ਪਰ ਕਿਸੇ ਦੀ ਖੁਸ਼ੀ ਦੇ ਲਈ ਅਤੇ ਮਨ 'ਚ ਇਹ ਗੱਲ ਲੈ ਕੇ ਆਖੇ ਜੀ ਮੈਂ ਤਾਂ ਉਹੀ ਜਪੀ ਜਾਵਾਂ, ਕੋਈ ਫਰਕ ਨਹੀਂ, ਇਸ ਗੱਲ ਦਾ ਫਰਕ ਹੈ, ਜ਼ਰੂਰ ਫਰਕ ਹੈ। ਕਿਉਂ ਨਹੀਂ ਹੈ? ਕਿਉਂਕਿ ਸਾਨੂੰ ਸਾਡੇ ਗੁਰੂ ਸਾਡੇ ਮੁਕਤੀਦਾਤਾ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜੋ ਗੁਰਮੰਤਰ ਸਾਨੂੰ ਦਿੱਤਾ ਹੈ, ਉਹੀ ਉਹ ਗੁਰਮੰਤਰ ਸਾਡੀ ਜ਼ਿੰਦਗੀ ਦਾ ਭਲਾ ਕਰੇਗਾ। ਅਤੇ ਜਿਹੜਾ ਬੰਦਾ ਗੁਰੂ ਦੇ ਮੰਤਰ ਤੋਂ ਹੀਣ ਹੈ, ਉਹਦੀ ਜ਼ਿੰਦਗੀ ਨੂੰ ਤਿਰਗੰਤ ਆਖਿਆ, ਭ੍ਰਸ਼ਟ ਆਖਿਆ ਮਹਾਰਾਜ ਨੇ। ਗੁਰਮੰਤਰ ਹੀਣਸ ਜੋ ਪ੍ਰਾਣੀ, ਤਿਰਗੰਤ ਜਨਮ ਭ੍ਰਸ਼ਟਣਾ ਆਖਿਆ ਮਹਾਰਾਜ ਨੇ। ਜਿਹੜਾ ਗੁਰੂ ਦੇ ਦਰ ਨੂੰ ਛੱਡ ਕੇ ਕਿਤੇ ਹੋਰ ਕਿਤੇ ਘੁੰਮਦਾ ਤੁਰਿਆ ਫਿਰਦਾ, ਹੋਰਾਂ ਦੇ ਉੱਤੇ ਵਿਸ਼ਵਾਸ ਰੱਖਦਾ, ਅਤੇ ਉਹਨੂੰ ਮਨਮੁੱਖ ਵੀ ਆਖਿਆ ਸੱਚਾ ਸਾਹਿਬ ਛੱਡ ਕੇ, ਮਨਮੁੱਖ ਹੋਏ ਬੰਦੇ ਦਾ ਬੰਦਾ। ਅਤੇ ਗੁਰੂ ਦੇ ਦਰ, ਗੁਰੂ ਦੇ ਉਪਦੇਸ਼ ਨੂੰ ਛੱਡ ਕੇ ਭਟਕਣਾ ਸਾਧ ਸੰਗਤ 84 ਦੇ ਚੱਕਰ 'ਚ ਪੈਣ ਵਾਲੀ ਗੱਲ ਹੈ। ਇਸ ਲਈ ਸਾਨੂੰ ਸਿਫਤ ਸਲਾਹ ਦਾ ਮੰਤਰ ਜੋ ਦਿੱਤਾ ਹੈ, ਉਹ ਦਿੱਤਾ ਵਾਹਿਗੁਰੂ ਗੁਰੂ ਮੰਤਰ। ਅਤੇ ਉਹਦੇ ਲਈ ਗੁਰੂ ਅਮਰਦਾਸ ਜੀ ਕਹਿੰਦੇ ਵਾਹੋ ਵਾਹੋ ਸਿਫਤ ਸਲਾਹ ਹੈ। ਜਿਹੜਾ ਵਾਹ ਵਾਹ ਵਾਹਿਗੁਰੂ ਵਾਹਿਗੁਰੂ ਕਰਨਾ, ਇਹੀ ਉਹ ਸਿਫਤ ਸਲਾਹ ਹੈ ਗੁਰਮੁਖਾ, ਇਹੀ ਸਿਫਤ ਸਲਾਹ। ਤੇ ਕਹਿੰਦੇ ਗੁਰਮੁਖ ਬੂਝੈ ਕੋਏ, ਇਹ ਕੋਈ ਗੁਰੂ ਦੇ ਮੁਖੋਂ ਗੁਰਮੰਤਰ ਪ੍ਰਾਪਤ ਕਰਕੇ ਤੇ ਕੋਈ ਵਿਰਲਾ ਗੁਰਮੁਖ ਬੁੱਝਦਾ ਸਮਝਦਾ ਇਸ ਰਹੱਸ ਨੂੰ, ਨਹੀਂ ਹਰ ਕਿਸੇ ਨੂੰ ਵਾਹਿਗੁਰੂ ਗੁਰਮੰਤਰ ਦੀ ਤਾਕਤ ਉਸ ਅਭਿਆਸ ਦੀ ਰੋਸ਼ਨੀ ਉਹਦੀ ਸਿਫਤੋ ਸਲਾਹ ਦੀ ਜੁਗਤ ਹਾਸਲ ਨਹੀਂ ਹੁੰਦੀ।
ਵਾਹੋ ਵਾਹੋ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵਾਹੋ ਵਾਹੋ ਬਾਣੀ, ਜਿਹੜਾ ਵਾਹਿਗੁਰੂ ਵਾਹਿਗੁਰੂ ਕਰਨਾ ਇਹ ਬਾਣੀ, ਬਾਣੀ ਜੋ ਵੀ ਤੁਸੀਂ ਮੁੱਖੋਂ ਉਚਾਰਦੇ ਇਹ ਬਾਣੀ, ਵੱਖਰੀ ਬਾਣੀ, ਬਾਣੀਆਂ ਵੀ ਅੱਗੇ ਫਿਰ ਚਾਰ, ਵੱਖਰੀ ਬਾਣੀ, ਮੱਧਮਾ ਬਾਣੀ, ਪਛੰਤੀ ਬਾਣੀ, ਪਰਾਰੂਪ ਬਾਣੀ। ਅਤੇ ਮਹਾਰਾਜ ਕਹਿੰਦੇ ਜਿਹੜਾ ਵਾਹਿਗੁਰੂ ਵਾਹਿਗੁਰੂ ਕਰਨਾ ਭਾਵੇਂ ਮੁੱਖ ਰਾਹੀਂ ਕਰੋ, ਸਮਝੋ ਭਾਵੇਂ ਕੰਠ ਰੂਪ ਦੇ ਵਿੱਚ ਮੱਧਮਾ ਰੂਪ ਵਿੱਚ ਵਾਹਿਗੁਰੂ ਦੀ ਬਾਣੀ ਨੂੰ ਉਚਾਰੋ ਸਿਮਰੋ, ਭਾਵੇਂ ਹਿਰਦੇ ਦੇ ਵਿੱਚ ਪਛੰਤੀ ਰੂਪ ਦੇ ਵਿੱਚ ਜਪੋ, ਅਤੇ ਭਾਵੇਂ ਤੁਹਾਡੇ ਧੁੰਨੀ ਦੇ ਵਿੱਚ ਜਿੱਥੋਂ ਜਾ ਕੇ ਰੋਮ ਰੋਮ ਦੇ ਵਿੱਚ ਸਾਰੇ ਦਾ ਸਾਰਾ ਸੰਚਾਰ ਹੁੰਦਾ, ਭਾਵੇਂ ਉੱਥੋਂ ਤੁਹਾਡੇ ਵਾਹਿਗੁਰੂ ਵਾਹਿਗੁਰੂ ਬਾਣੀ ਉਚਾਰਨ ਹੋਵੇ। ਮਹਾਰਾਜ ਕਹਿੰਦੇ ਵਾਹੋ ਵਾਹੋ ਬਾਣੀ ਸੱਚ ਹੈ, ਵਾਹਿਗੁਰੂ ਵਾਹਿਗੁਰੂ ਗੁਰਮੰਤਰ ਹੀ ਜਪਣਾ, ਇਹੀ ਬਾਣੀ, ਇਹੀ ਸ਼ਬਦ, ਇਹੀ ਉਚਾਰਨ ਕੀਤਾ ਸ਼ਬਦ ਇਹ ਸੱਚ ਹੈ। ਅਤੇ ਵਾਹਿਗੁਰੂ ਵਾਹਿਗੁਰੂ ਜਪ ਕੇ ਜੋ ਤੁਰਕੀ ਬਾਣੀ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤੀ ਇਹ ਬਾਣੀ ਵੀ ਸੱਚ ਹੈ। ਅਤੇ ਮਹਾਰਾਜ ਜੀ ਇਸ ਵਾਹਿਗੁਰੂ ਵਾਹਿਗੁਰੂ ਜਪਣ ਦਾ ਫਲ ਕੀ ਹੋਇਆ? ਸਤਿਗੁਰੂ ਜੀ ਕਹਿੰਦੇ ਸੱਚ ਮਿਲਾਵਾ ਹੋਏ। ਇਸ ਵਾਹਿਗੁਰੂ ਗੁਰਮੰਤਰ ਨੂੰ ਜਪਣ ਦੇ ਨਾਲ ਉਹ ਗੁਰੂ ਕੇ ਸਿੱਖੋ, ਉਹ ਭਰਾਵੋ, ਉਸ ਸੱਚੇ ਵਾਹਿਗੁਰੂ ਨਾਲ ਮਿਲਾਵਾ, ਮਿਲਾਪ ਹੋਏਗਾ। ਕਿਸ ਸੱਚੇ ਨਾਲ? ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ ਆਖਿਆ, ਜਿਸ ਦੀ ਸਿਫਤ ਉਹ ਸਲਾਹ ਕੀਤੀ, ਜਿਸ ਨੂੰ ਆਖਿਆ ਹੁਣ ਵੀ ਹੈ, ਪਹਿਲਾਂ ਵੀ ਸੀ, ਆਉਣ ਵਾਲੇ ਸਮੇਂ ਵਿੱਚ ਵੀ ਹੋਏਗਾ, ਔਰ ਉਦੋਂ ਵੀ ਸੀ ਜਦੋਂ ਸਮਾਂ ਨਹੀਂ ਸੀ, ਜਦੋਂ ਯੁੱਗ ਨਹੀਂ ਸੀ, ਜਦੋਂ ਕੋਈ ਇਹ ਕਹਿਣ ਵਾਲਾ ਵੀ ਨਹੀਂ ਸੀ ਵੀ ਉਹ ਹੈ, ਉਦੋਂ ਵੀ ਆਦ ਮੁੱਢ ਰੂਪ ਵਿੱਚ ਸੀ। ਮਹਾਰਾਜ ਸਾਹਿਬ ਕਹਿੰਦੇ ਉਹ ਸੱਚ ਜੋ ਸਦਾ ਸੱਚ ਹੈ, ਜੋ ਤਿੰਨੇ ਕਾਲਾਂ 'ਚ ਹੈ, ਜੋ ਤਿੰਨੇ ਕਾਲਾਂ ਤੋਂ ਪਰੇ ਹੈ, ਉਹ ਸੱਚੇ ਪੁਰਖ ਵਾਹਿਗੁਰੂ ਨਾਲ ਮਿਲਾਪ ਤੁਹਾਡਾ ਕਰਾ ਦੇਵੇਗਾ। ਵਾਹਿਗੁਰੂ ਗੁਰਮੰਤਰ ਜਿਹੜਾ ਹੈ,
ਨਾਨਕ ਵਾਹੋ ਵਾਹੋ ਕਰਤਿਆਂ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ।
ਕਹਿੰਦੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ, ਵਾਹਿਗੁਰੂ ਵਾਹਿਗੁਰੂ ਕਰਦਿਆਂ ਕੀ ਹੋਏਗਾ ਜੀ? ਨਾਨਕ, ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਗੁਰੂ ਨਾਨਕ ਦੀ ਮੋਹਰ ਵਰਤ ਰਹੇ ਨੇ, ਕਿਉਂਕਿ ਉਹੀ ਰੂਪ ਹਨ ਜੋ ਤੋਹਾ ਜੁਗਤ ਸਾਏ, ਇੱਕੋ ਹੀ ਚੀਜ਼ ਹੈ। ਨਾਨਕ ਵਾਹੋ ਵਾਹੋ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਭਾਵੇਂ ਚਿੱਤ 'ਚ ਵਸ ਜਾਏ, ਭਾਵੇਂ ਹਿਰਦੇ 'ਚ ਵਸ ਜਾਏ, ਭਾਵੇਂ ਕੰਠ 'ਚ ਆ ਜਾਏ, ਭਾਵੇਂ ਰਸਨਾ 'ਤੇ। ਇਹ ਅਵਸਥਾ ਹੁੰਦੀ ਗੁਰਮੁਖ ਦੀ, ਪਹਿਲਾਂ ਰਸਨਾ ਨਾਲ ਜਪਣਾ ਪੈਂਦਾ, ਰਸਨਾ ਵਿੱਚ ਜਪਣ ਦਾ ਵੀ ਫਲ ਦੱਸਿਆ, ਜਿਹੜਾ ਰਸਨਾ ਤੋਂ ਵੰਝ ਹੈ ਉਹ ਜੀਭ ਨੂੰ ਵੀ ਮਹਾਰਾਜ ਨੇ ਬਾਣੀ 'ਚ ਆਖਿਆ ਤਿਲ ਤਿਲ ਕਰ ਕੱਟੀ ਹੈ। ਰਸਨਾ ਨਾਲ ਜਪੀ ਜਪਣਾ ਵੀ ਫਲ ਹੈ, ਅਤੇ ਰਸਨਾ ਤੋਂ ਅੱਗੇ ਕੰਠ ਵਿੱਚ ਵੀ, ਅਤੇ ਕੰਠ ਤੋਂ ਅੱਗੇ ਹਿਰਦੇ ਵਿੱਚ ਵੀ, ਅਤੇ ਰੋਮ ਰੋਮ ਵਿੱਚ ਵੀ, ਹਰ ਅਵਸਥਾ 'ਤੇ, ਬੈਖਰੀ 'ਤੇ, ਮੱਧਮਾ 'ਤੇ, ਪਰਾ 'ਤੇ, ਪਛੰਤੀ 'ਤੇ, ਜਪਣ ਦੇ ਆਪੋ ਆਪਣੇ ਫਲ ਨੇ, ਅਤੇ ਜਪਣ ਦਾ ਫਾਇਦਾ ਹੈ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਜੇ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਹੋ ਨਾ, ਨਾਨਕ ਵਾਹੋ ਵਾਹੋ ਕਰਦੇ ਹਾਂ, ਕੀ ਹੋਏਗਾ ਜੀ? ਕਹਿੰਦੇ ਪ੍ਰਭ ਪਾਇਆ। ਦੇਖੋ ਪ੍ਰਭੂ ਨੂੰ ਮਿਲਣ ਦੀ ਚਾਹਨਾ ਹੈ ਨਹੀਂ ਸਾਡੇ ਅੰਦਰ, ਸਾਰਿਆਂ ਦੇ ਅੰਦਰ ਹੈ। ਹਰ ਕੋਈ ਸਿੱਖ ਇਹ ਚਾਹੁੰਦਾ ਹੈ ਵੀ ਮੈਨੂੰ ਵਾਹਿਗੁਰੂ ਦੇ ਦਰਸ਼ਨ ਹੋ ਜਾਣ, ਮੇਰਾ ਪ੍ਰਭੂ ਨਾਲ ਮਿਲਾਪ ਹੋ ਜਾਏ। ਮਹਾਰਾਜ ਜੀ ਕਿਵੇਂ ਪ੍ਰਾਪਤੀ ਹੋਏਗੀ ਉਸ ਪਰਮਾਤਮਾ ਦੀ, ਕਿਵੇਂ ਉਹਦੇ ਤੱਕ ਪਹੁੰਚਾਂਗਾ? ਕਹਿੰਦੇ ਤੂੰ ਨਹੀਂ ਪਹੁੰਚ ਸਕਦਾ, ਤੂੰ ਉਹਨੂੰ ਪੁਕਾਰ, ਉਹੀ ਤੇਰੇ ਤੱਕ ਪਹੁੰਚੇਗਾ। ਤੂੰ ਜਿੱਥੇ ਮਰਜ਼ੀ ਬੈਠਾ ਰਹਿ, ਘਰੇ ਬੈਠ, ਜੰਗਲ 'ਚ ਬੈਠ, ਗੁਫਾ 'ਚ ਬੈਠ, ਗੱਲ ਹੈ ਤੇਰੇ ਹਿਰਦੇ ਦੇ ਅੰਦਰ ਪਰਮੇਸ਼ਰ ਦਾ ਨਾਮ ਹੋਣਾ ਚਾਹੀਦਾ। ਪਰਿਵਾਰ 'ਚ ਬੈਠ, ਗ੍ਰਿਸਤ ਮਾਰਗ ਵਿੱਚ ਚੱਲਣਾ ਤਾਂ ਪਰਿਵਾਰ ਵਿੱਚ ਬੈਠ, ਉਹਨੂੰ ਜਪ, ਉਹਨੂੰ ਪੁਕਾਰ, ਕਿਸੋ ਕਿਸੋ ਕੁੱਕੀ ਹੈ, ਉਸ ਕੇਸ਼ਵ ਸੋਹਣੇ ਕੇਸਾਂ ਵਾਲੇ ਵਾਹਿਗੁਰੂ ਦੀ ਨਾਮ ਦੀ ਧੁਨ ਨੂੰ ਅਲਾਪ, ਜਦੋਂ ਉਹਦਾ ਨਾਮ ਜਪੇਗਾ ਫਿਰ ਕੀ ਹੋਏਗਾ, ਤੇਰੇ ਸਾਹਮਣੇ ਖੜਾ ਹੋਏਗਾ। ਕਿੱਦਾਂ ਖੜਾ ਹੋਏਗਾ? ਜਿਵੇਂ ਦਸ਼ਮੇਸ਼ ਪਿਤਾ ਕਹਿੰਦੇ, ਹੁਣ ਜਦੋਂ ਮੈਂ ਦੇਖਦਾ ਨਾ ਮੈਨੂੰ ਚਾਰੇ ਦਿਸ਼ਾਵਾਂ 'ਚ ਦਿਸਦਾ, ਚੱਤਰ ਚੱਕਰ ਵਰਤੀ, ਚੱਤਰ ਚੱਕਰ ਚਾਰੇ ਚੱਕ, ਜਿਵੇਂ ਗੁਰਬਾਣੀ 'ਚ ਲਿਖਿਆ ਗੁਰੂ ਗ੍ਰੰਥ ਸਾਹਿਬ ਵਿੱਚ, ਚਾਤੁਰ ਦਿਸ਼ਾ ਕਿਨੋ ਬਲ ਆਪਣਾ, ਚਾਰੇ ਦਿਸ਼ਾਵਾਂ 'ਚ ਮੈਨੂੰ ਦਿਸਦਾ, ਜਿੱਧਰ ਵੀ ਮੈਂ ਵੇਖਦਾ ਉੱਧਰ ਤੂੰ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਤਿਗੁਰੂ ਜੀ ਕਹਿੰਦੇ ਕਹਿੰਦੇ ਜਰਰੇ ਜਰਰੇ ਵਿੱਚ, ਹਰੇਕ ਘਰ ਵਿੱਚ, ਹਰੇਕ ਬੰਦੇ ਦੇ ਹਿਰਦੇ ਦੇ ਅੰਦਰ ਤੈਨੂੰ ਦਿਸੇਗਾ। ਦਿਸੇਗਾ ਕਿਵੇਂ? ਨਾਨਕ ਵਾਹੋ ਵਾਹੋ ਕਰਦੇ ਹਾਂ ਪ੍ਰਭ ਪਾਇਆ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕੀਤਿਆਂ, ਗੁਰਮੰਤਰ ਦਾ ਅਭਿਆਸ ਕੀਤਿਆਂ ਪ੍ਰਭੂ ਪ੍ਰਾਪਤ ਹੁੰਦਾ ਹੈ। ਅਤੇ ਕਹਿੰਦੇ ਇਹ ਕਰਮ ਪ੍ਰਾਪਤ ਹੋਏ, ਕਰਮ ਮੰਮੇ ਨੁਸ਼ਿਆਰੀ ਬਖਸ਼ਿਸ਼, ਕਰਮੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਇਹ ਗੁਰਮੰਤਰ ਮਿਲਦਾ ਹੈ, ਸਿੱਖੀ ਪ੍ਰਾਪਤ ਹੋਈ। ਵੱਡੇ ਭਾਗਾਂ ਵਾਲੇ ਜਾਣਿਓ, ਅਗਰ ਜੀਵਨ ਵਿੱਚ ਕਦੇ ਮਨ 'ਚ ਆਵੇ ਨਾ ਵੀ ਮੈਂ ਕਿਹੜੇ ਪੰਥ 'ਚ ਆਇਆ, ਮੈਨੂੰ ਇਹ ਗੁਰੂ ਗ੍ਰੰਥ ਸਾਹਿਬ ਮਿਲੇ, ਅਤੇ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਦੀ ਲਿਖੀ ਹੋਈ ਸਰਵੋਤਮ ਪੰਥ, ਸਰਵੋਤਮ ਗ੍ਰੰਥ ਪੁਸਤਕ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਿਟਰੇਚਰ ਹਾਊਸ ਤੋਂ, ਲਾਇਬ੍ਰੇਰੀ ਤੋਂ ਫਰੀ ਰੂਪ ਵਿੱਚ ਮਿਲਦੀ ਹੈ। ਜਦੋਂ ਤੁਸੀਂ ਪੜ੍ਹੋਗੇ ਉਸ ਦੰਡੀ ਸੰਨਿਆਸੀ ਦਾ ਜੀਵਨ, ਜੋ ਚਾਰੇ ਵੇਦਾਂ ਦਾ ਗਿਆਤਾ ਵਿਦਵਾਨ, ਛੇ ਸ਼ਾਸਤਰਾਂ ਨੂੰ ਪੜ੍ਹਿਆ, ਉਪਨਿਸ਼ਦਾਂ ਦਾ ਗਿਆਤਾ, ਜੋ ਹਰੇਕ ਧਰਮ ਦੀ ਨੌਲੇਜ ਅਤੇ ਗਿਆਨ ਰੱਖਣ ਵਾਲਾ ਉਹ ਸੰਨਿਆਸੀ, ਜਿਹਨੇ ਘਰ ਬਾਰ ਸਭ ਕੁਝ ਤਿਆਗ ਦਿੱਤਾ, ਉਹਨੇ ਵੀ ਅੰਤ ਸਮੇਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੀ, ਉਹਨੂੰ ਆਖਣਾ ਪੈ ਗਿਆ, ਜ਼ਿੰਦਗੀ ਸਾਰੀ ਲੰਘ ਗਈ, ਸਾਰੀ ਲੰਘ ਗਈ, ਅਤੇ ਇਉਂ ਸਮਝਦਾ ਜਿਵੇਂ ਮੈਂ ਕੇਵਲ ਤੋਂ ਕੇਵਲ ਛਿੱਲੜ ਹੀ ਇਕੱਠੇ ਕਰਦਾ ਰਿਹਾ, ਅਤੇ ਹੁਣ ਜਦੋਂ ਦਾਣੇ ਤੱਕ ਪਹੁੰਚਿਆ, ਹੁਣ ਜਦੋਂ ਸ਼ੁੱਧ ਘੀ ਤੱਕ ਪਹੁੰਚਿਆ, ਪਹਿਲਾਂ ਪਾਣੀ ਫਰੋਲਦਾ ਰਿਹਾ, ਮੱਖਣ ਲੱਭਾ ਹੀ ਨਹੀਂ, ਹੁਣ ਜਦੋਂ ਮੱਖਣ ਤੱਕ ਪਹੁੰਚਿਆ ਹੁਣ ਮੇਰਾ ਜੀਵਨ ਮੁੱਕ ਗਿਆ। ਉਹਨੇ ਲਿਖਿਆ ਕਹਿੰਦਾ ਮੈਨੂੰ ਹੁਣ ਇਸ ਗੱਲ ਦਾ ਆਭਾਸ ਹੈ, ਅਹਿਸਾਸ ਹੈ, ਮੇਰੀ ਮੁਕਤੀ ਹੋਏਗੀ, ਮੁਕਤੀ ਹੋਏਗੀ, ਮੈਨੂੰ ਇੱਕ ਜਨਮ ਲੈਣਾ ਪਊਗਾ, ਅਤੇ ਜਦੋਂ ਜਨਮ ਮੈਂ ਗੁਰੂ ਨਾਨਕ ਦੇ ਘਰੇ, ਗੁਰੂ ਗੋਬਿੰਦ ਸਿੰਘ ਦੇ ਘਰੇ ਅੰਮ੍ਰਿਤ ਛੱਕ ਕੇ ਲਿਆ, ਅਤੇ ਮੇਰੀ ਮੁਕਤੀ ਹੋਏਗੀ, ਉਹ ਤੋਂ ਬਿਨਾਂ ਨਹੀਂ ਜੇ ਹੋਣੀ। ਇਹ ਸਵਾਮੀ ਨੇ ਲਿਖਿਆ। ਇਸ ਲਈ ਗੁਰੂ ਕੇ ਖਾਲਸਾ ਜੀ, ਜਿਸ ਪੰਥ 'ਚ ਅਸੀਂ ਪ੍ਰਗਟ ਹੋਏ, ਜਿਹੜਾ ਸਾਨੂੰ ਖਾਲਸਾ ਪੰਥ ਸਤਿਗੁਰਾਂ ਨੇ ਦਿੱਤਾ, ਜੋ ਤੁਰਕੀ ਬਾਣੀ ਦਾ ਗ੍ਰੰਥ ਰੂਪ ਵਿੱਚ ਸਾਨੂੰ ਗੁਰਬਾਣੀ ਰੂਪ ਵਿੱਚ ਮਿਲੀ, ਬਾਣੀ ਦੀ ਪੋਥੀ, ਫਿਰ ਗੁਰੂ ਰੂਪ ਵਿੱਚ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੜ ਲਾਇਆ, ਇਹ ਸਰਵੋਤਮ ਹੈ, ਸਭ ਤੋਂ ਉੱਤਮ ਹੈ। ਇਸ ਲਈ ਗੁਰਮੁਖੋ, ਇਹ ਕਿਸੇ ਤੁਹਾਡੀ ਜਾਂ ਮੇਰੀ ਕੋਈ ਮਿਹਨਤ ਨਹੀਂ, ਇਹ ਸਾਡੇ 'ਤੇ ਸਾਡੇ ਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਸਾਡੇ ਉੱਤੇ ਬਖਸ਼ਿਸ਼ ਕੀਤੀ, ਅਸੀਂ ਪੰਜਾਬ ਦੀ ਧਰਤੀ 'ਤੇ ਜੰਮੇ, ਸਾਡੇ 'ਤੇ ਬਖਸ਼ਿਸ਼ ਕੀਤੀ, ਅਸੀਂ ਸਿੱਖਾਂ ਦੇ ਘਰ ਜੰਮੇ, ਸਾਡੇ 'ਤੇ ਬਖਸ਼ਿਸ਼ ਹੋਈ, ਸਾਨੂੰ ਅੰਮ੍ਰਿਤ ਦੀ ਦਾਤ ਮਿਲ ਗਈ, ਸਾਡੇ 'ਤੇ ਬਖਸ਼ਿਸ਼ ਹੋਈ, ਅਸੀਂ ਵਾਹਿਗੁਰੂ ਗੁਰਮੰਤਰ ਨਾਲ ਜੁੜ ਪਏ। ਸਤਿਗੁਰੂ ਜੀ ਕਹਿੰਦੇ ਇਹ ਬਖਸ਼ਿਸ਼ ਦੀ ਨਿਸ਼ਾਨੀ ਹੈ, ਅਤੇ ਜਿਹਤੇ ਗੁਰਮੰਤਰ ਦੀ, ਗੁਰੂ ਕੋਲੋਂ ਗੁਰਮੰਤਰ ਮਿਲ ਜਾਵੇ, ਬਖਸ਼ਿਸ਼ ਹੋ ਜਾਵੇ ਗੁਰਮੁਖ, ਉਹ ਪਰਮੇਸ਼ੁਰ ਵਾਹਿਗੁਰੂ ਨੂੰ ਪ੍ਰਾਪਤ ਕਰ ਲੈਂਦਾ। ਵਾਹੋ ਵਾਹੋ ਕਰਦੇ ਹਾਂ ਪ੍ਰਭ ਪਾਇਆ, ਪ੍ਰਭੂ ਦੀ ਪ੍ਰਾਪਤੀ ਇਸੇ ਜਨਮ ਵਿੱਚ ਹੀ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਅਬ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਭਵਜਲ ਫੇਰਾ, ਇਸੇ ਜਨਮ ਵਿੱਚ ਹੀ ਮਿਲ ਜਾਏਗਾ ਗੁਰਮੰਤਰ ਦੀ ਕਮਾਈ ਕਰਨ ਦੇ ਨਾਲ।
ਮਹੱਲਾ ਤੀਜਾ,
ਤੀਜੇ ਪਾਤਸ਼ਾਹ ਸਤਿਗੁਰੂ ਗੁਰੂ ਅਮਰਦਾਸ ਜੀ ਬਖਸ਼ਿਸ਼ ਕਰ ਰਹੇ ਹਨ।
ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ,
ਕਹਿੰਦੇ ਜਿਹੜੀ ਰਸਨਾ ਦੇ ਨਾਲ, ਜਿਹੜੀ ਜੀਵਾਂ ਦੇ ਨਾਲ ਵਾਹਿਗੁਰੂ ਜਪਿਆ ਜਾਂਦਾ, ਬੋਲੋ ਵਾਹਿਗੁਰੂ, ਕਹੋ ਵਾਹਿਗੁਰੂ, 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 ਅਤੇ ਵਾਹਿਗੁਰੂ ਵਾਹਿਗੁਰੂ ਜਿਹੜੀ ਰਸਨਾ ਕਰਦੀ ਹੈ, ਅਤੇ ਕੀ ਹੈ ਜੀ? ਵਾਹੋ ਵਾਹੋ ਕਰਤੀ ਰਸਨਾ ਸ਼ਬਦ ਸੁਹਾਈ, ਇਹ ਸ਼ਬਦ ਜਪਣ ਵਾਲੀ ਰਸਨਾ ਸੁਹਾਈ, ਸੋਹਣੀ ਲੱਗਦੀ ਹੈ, ਸੁੰਦਰ ਲੱਗਦੀ ਹੈ। ਸਾਰਾ ਦਿਨ ਮਾਰੀ ਚੱਲੋ ਗੱਲਾਂ ਇੱਧਰ ਉੱਧਰ ਦੀਆਂ, ਅਤੇ ਉਦੋਂ ਨਹੀਂ ਗੱਲ ਯਾਦ ਆਉਂਦੀ, ਉਦੋਂ ਨਹੀਂ ਤਰਕ ਯਾਦ ਆਉਂਦਾ, ਜਦੋਂ ਕੋਈ ਨਾਮ ਜਪੇ ਉਦੋਂ ਕਹਿਣਗੇ ਕਿਹੜੇ ਕਰਮ ਕਾਂਡ 'ਚ ਫਸ ਗਏ, ਇਹ ਕੀ ਕਰੀ ਜਾਣਾ। ਉਹ ਜੋ ਗੁਰੂ ਨੇ ਆਖਿਆ ਉਹ ਤੇ ਸਿੱਖ ਨੇ ਕਰਨਾ ਹੀ ਹੈ, ਭਾਵੇਂ ਸਿਰ ਲੱਥ ਜਾਏ, ਭਾਵੇਂ ਕੁਛ ਮਰਜ਼ੀ ਹੋ ਜਾਏ। ਅਤੇ ਮਹਾਰਾਜ ਗੁਰੂ ਅਮਰਦਾਸ ਜੀ ਕਹਿੰਦੇ, ਜਿਹੜੀ ਰਸਨਾ ਵਾਹਿਗੁਰੂ ਵਾਹਿਗੁਰੂ ਕਰਦੀ ਹੈ, ਜਿਹੜਾ ਨਾਮ ਜਪਦਾ। ਇਸ ਲਈ ਜਦੋਂ ਸਿੱਖ ਰਹਿਤ ਮਰਿਆਦਾ ਪੜ੍ਹਦੇ ਹਾਂ ਨਾ, ਉਹਦੇ ਵਿੱਚ ਸਿੱਖ ਦਾ ਜੀਵਨ ਲਿਖਿਆ, ਇੱਕ ਸਖਸ਼ੀ ਰਹਿਣੀ ਔਰ ਦੂਜੀ ਪੰਥਕ ਰਹਿਣੀ। ਸਖਸ਼ੀ ਰਹਿਣੀ ਵਿੱਚ ਸਿੱਖ ਦੇ ਨਿੱਜ ਅਭਿਆਸ ਦੀ ਗੱਲ ਕੀਤੀ ਕਿ ਗੁਰਮੰਤਰ ਦਾ ਅਭਿਆਸੀ ਹੋਵੇ, ਵਾਹਿਗੁਰੂ ਵਾਹਿਗੁਰੂ ਨਾਮ ਜਪੇ। ਇਸ ਲਈ ਚਾਹੀਦਾ ਤਾਂ ਇਹ ਹੈ, ਜਦੋਂ ਵੀ ਗੁਰੂ ਕਾ ਸਿੱਖ ਸਭ ਤੋਂ ਪਹਿਲਾਂ ਉੱਠੇ, ਅੰਮ੍ਰਿਤ ਵੇਲੇ ਉੱਠਦਿਆਂ ਜਦੋਂ ਨੇਤਰ ਖੋਲ੍ਹੇ, ਸਭ ਤੋਂ ਪਹਿਲਾਂ ਰਸਨਾ ਤੋਂ ਇੱਕ ਨਾਮ ਨਿਕਲਣਾ ਚਾਹੀਦਾ। ਕਿਵੇਂ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਭਾਵੇਂ ਇਕੱਠਾ ਹੀ ਵਾਹਿਗੁਰੂ। ਇਹ ਵੀ ਫਰਕ ਨਾ ਪਾ ਲਿਓ ਕਿਤੇ ਵੀ ਉਹਨੇ ਤੋੜ ਕੇ ਕਿਹਾ ਸੀ ਜਾਂ ਜੋੜ ਕੇ। ਮਹਾਰਾਜ ਕਹਿੰਦੇ, ਰਸਨਾ ਸੋਹਣੀ ਲੱਗਦੀ ਜੋ ਵਾਹਿਗੁਰੂ ਦਾ ਨਾਮ ਜਪਦੀ ਹੈ।
ਪੂਰੇ ਸ਼ਬਦ ਪ੍ਰਭ ਮਿਲਿਆ ਆਈ,
ਇਹ ਪੂਰਾ ਸ਼ਬਦ ਹੈ, ਅਧੂਰਾ ਨਹੀਂ, ਅੱਧਾ ਸ਼ਬਦ ਨਹੀਂ ਹੈ ਇਹ ਵਾਹਿਗੁਰੂ ਗੁਰਮੰਤਰ। ਇਹ ਪੂਰਾ ਹੀ ਗੁਰੂ ਨੇ ਦਿੱਤਾ ਹੈ, ਔਰ ਪੂਰੇ ਗੁਰੂ ਨੇ ਦਿੱਤਾ ਹੈ, ਪੂਰਾ ਸ਼ਬਦ ਪੂਰੇ ਗੁਰੂ ਨੇ ਦਿੱਤਾ ਹੈ। ਅਤੇ ਮਹਾਰਾਜ ਕਹਿੰਦੇ, ਇਹਨੂੰ ਜਪਣ ਦੇ ਨਾਲ ਪ੍ਰਭੂ ਮਿਲਦਾ ਹੈ। ਆ ਕਰਕੇ
ਵੱਡ ਭਾਗੀਆ ਵਾਹ ਵਾਹ ਮੋਹ ਕਢਾਈ,
ਕਹਿੰਦੇ ਉਹ ਵੱਡੇ ਭਾਗਾਂ ਵਾਲੇ ਹੈ, ਜਿਨ੍ਹਾਂ ਦੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਨਿਕਲਦਾ ਹੈ ਨਾ, ਉਹ ਵੱਡੇ ਭਾਗਾਂ ਵਾਲੇ ਹੈ। ਜਿਨ੍ਹਾਂ ਦੇ ਮੁੱਖੋਂ ਵਾਹਿਗੁਰੂ ਸ਼ਬਦ ਨਿਕਲ ਰਿਹਾ, ਸਿਮਰਨ ਕਰ ਰਹੇ, ਕਿਸੇ ਦੇ ਕਹੇ ਤੇ ਨਾਮ ਅਭਿਆਸ ਛੱਡ ਨਾ ਦਿਓ। ਬਥੇਰੇ ਤੁਰੇ ਫਿਰਦੇ ਤੋੜਨ ਵਾਲੇ ਮਿਲਣਗੇ, ਜੋੜਨ ਵਾਲੇ ਵਿਰਲੇ ਹੈ, ਤੇ ਜਿਹੜਾ ਕੋਈ ਜੁੜਿਆ ਉਹ ਨਾਮ ਜਪਦੇ ਰਹੋ। ਮਹਾਰਾਜ ਕਹਿੰਦੇ, ਉਹ ਵੱਡੇ ਭਾਗਾਂ ਵਾਲੇ ਨੇ, ਜਿਨ੍ਹਾਂ ਦੇ ਮੁੱਖੋਂ ਵਾਹਿਗੁਰੂ ਵਾਹਿਗੁਰੂ ਨਿਕਲਦਾ ਹੈ।
ਵਾਹ ਵਾਹ ਕਰੇ ਸੇਈ ਜਨ ਸੋਹਣੇ, ਤਿੰਨ ਕਉ ਪਰਜਾ ਪੂਜਣ ਆਈ।
ਵਾਹਿਗੁਰੂ ਵਾਹਿਗੁਰੂ ਕਰਦੇ ਨਾ ਜਿਹੜੇ, ਸਿਮਰਨ ਕਰਦੇ, ਚੌਂਕੜਾ ਲਾਉਂਦੇ, ਸਤਿਗੁਰੂ ਜੀ ਕੀ ਪਤਾ ਕੀ ਕਹਿੰਦੇ? ਗੁਰੂ ਅਮਰਦਾਸ ਜੀ ਕਹਿੰਦੇ, ਮੈਨੂੰ ਬੜੇ ਸੋਹਣੇ ਲੱਗਦੇ, ਬੜੇ ਸੋਹਣੇ ਲੱਗਦੇ। ਹੋਰ ਗੱਲਾਂ ਕਰੀ ਜਾਓ, ਚਤੁਰਾਈ ਦੀਆਂ, ਚਲਾਕੀਆਂ ਦੀਆਂ ਕਰੀ ਚੱਲੋ, ਮਸਲੇ ਜਿੰਨੇ ਮਰਜ਼ੀ। ਗੁਰੂ ਜੀ ਕਹਿੰਦੇ ਨਾ, ਇੱਕ ਪਾਸੇ ਇੱਕ ਬੰਦਾ ਸਿਮਰਨ ਕਰ ਰਿਹਾ, ਦੂਜੇ ਪਾਸੇ ਬੰਦਾ ਦੁਨੀਆਂ ਭਰ ਦਾ ਗਿਆਨ ਇਕੱਠਾ ਕਰੀ ਫਿਰਦਾ, ਗਿਆਨ ਤਾਂ ਸਬਜੈਕਟਿਵ ਹੈ ਵੈਸੇ ਵੀ, ਅਤੇ ਇੱਕ ਪਾਸੇ ਨਾਮ ਜਪ ਰਿਹਾ। ਮਹਾਰਾਜ ਕਹਿੰਦੇ, ਜਿਹੜਾ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਨਾ, ਉਹ ਮੈਨੂੰ ਬੜੇ ਸੋਹਣੇ ਲੱਗਦੇ, ਬਹੁਤ ਪਿਆਰੇ ਲੱਗਦੇ। ਵਾਹੋ ਵਾਹੋ ਕਰੈ ਸੇਈ ਜਨ ਸੋਹਣੇ, ਤਿੰਨ ਕੌ ਪਰਜਾ ਪੂਜਣ ਆਈ। ਜਿੱਥੇ ਮਰਜ਼ੀ ਬਹਿ ਕੇ ਜਪਣ, ਉਹ ਪਰਜਾ ਦੁਨੀਆ ਪੂਜਣ ਆਉਂਦੀ ਹੈ, ਪਿੱਛੇ ਪਿੱਛੇ ਤੁਰੀ ਫਿਰਦੀ, ਬਸ਼ਰਤੇ ਇਸ ਕਰਕੇ ਨਾਮ ਨਾ ਜਪੇ ਵੀ ਦੁਨੀਆ ਮੈਨੂੰ ਪੂਜੇ, ਇਹ ਆਸ ਨਾ ਰੱਖੋ। ਉਹਦਾ ਨਾਮ ਪ੍ਰੇਮ ਵਿੱਚ ਜਪੋ, ਇਹ ਤਾਂ ਉੱਦਾਂ ਗੁਰੂ ਜੀ ਨੇ ਦੱਸ ਦਿੱਤਾ, ਦੁਨੀਆ ਪਿੱਛੇ ਤੁਰੀ ਫਿਰਦੀ। ਨਾਮ ਜਪਣ ਵਾਲਿਆਂ ਨੂੰ ਇਹ ਵੀ ਪਰਵਾਹ ਨਹੀਂ ਰਹਿੰਦੀ ਕਿ ਮੇਰੇ ਪਿੱਛੇ ਦੁਨੀਆ ਲੱਗੇ, ਉਹਦੇ ਮੇਰੀ ਛੁਪੇ ਰਹਿਣ ਦੀ ਚਾਹ, ਛੁਪੇ ਤੁਰ ਜਾਣ ਦੀ ਹੁੰਦੀ ਆ ਉਹਨਾਂ ਗੁਰਮੁਖਾਂ ਦੀ, ਇਉਂ ਆਖਦੇ ਹਨ।
ਵਾਹੋ ਵਾਹੋ ਕਰਮ ਪ੍ਰਾਪਤ ਹੋਵੇ, ਨਾਨਕ ਦਰ ਸੱਚੈ ਸੋਭਾ ਪਾਈ।
ਮਹਾਰਾਜ ਕਹਿੰਦੇ, ਵਾਹਿਗੁਰੂ ਵਾਹਿਗੁਰੂ ਨਾਮ ਜਪਣਾ, ਇਹਦੇ ਨਾਲ ਕੀ ਹੁੰਦਾ ਜੀ? ਕਰਮ ਪ੍ਰਾਪਤ ਹੋਵੇ, ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਵਾਹਿਗੁਰੂ ਵਾਹਿਗੁਰੂ ਜਿਹੜਾ ਜਾਪ ਹੈ, ਇਹ ਬਖਸ਼ਿਸ਼ ਨਾਲ ਇਹ ਮਿਲਦਾ ਹੈ, ਅਤੇ ਇਹਦੇ ਨਾਲ ਸਗੋਂ ਹੋਰ ਬਖਸ਼ਿਸ਼ ਮਿਲਦੀ ਹੈ। ਇਸ ਲਈ ਸਤਿਗੁਰੂ ਕਹਿੰਦੇ, ਨਾਨਕ ਦਰ ਸੱਚੈ ਸੋਭਾ ਪਾਈ। ਇਸ ਨਾਮ ਜਪਣ ਨਾਲ ਇਸ ਦੁਨੀਆਂ ਦੀ ਤਾਂ ਗੱਲ ਛੱਡੇ ਦਿਓ ਨਾ, ਉਹ ਦਰਗਾਹ 'ਚ ਸੱਚੇ ਦਰ, ਸਤਸੰਗਤ ਰੂਪੀ ਦਰ ਉੱਤੇ ਸ਼ੋਭਾ ਪ੍ਰਾਪਤ ਹੁੰਦੀ ਹੈ।
ਪੌੜੀ ਬਜਰ ਕਪਾਟ ਕਾਇਆ ਗੜ ਭੀਤਰ, ਕੂੜ ਕੁਸਤ ਅਭਿਮਾਨੀ।
ਕਹਿੰਦੇ ਇਸ ਸਰੀਰ ਦੇ ਅੰਦਰ ਬਜਰ ਭਾਰੇ ਕਪਾਟ ਤਖਤੇ ਲੱਗੇ ਹੋਏ ਹੈ, ਵਿਕਾਰਾਂ ਦੇ, ਪੰਜ ਭਰਮਾਂ ਦੇ, ਪੰਜ ਸਰੀਰਾਂ ਦੇ, ਤਿੰਨ ਗੁਣੀ ਤਿਹੱਟੜੇ ਬਾਜ਼ਾਰ, ਤਿੰਨੇ ਗੁਣਾਂ ਦੇ ਰਜੋ ਤਮੋ ਸਤੋ ਦੇ। ਇਹ ਦਰਵਾਜ਼ੇ, ਇੱਕ ਦਰਵਾਜ਼ਾ ਲੱਗਿਆ, ਦਰਵਾਜ਼ਾ ਵਿਚਾਲੇ ਹੈ, ਇੱਧਰਲਾ ਪਾਸਾ ਦੁਨਿਆਵੀ ਹੈ। ਜਦੋਂ ਦਰਵਾਜ਼ੇ ਖੁੱਲ੍ਹ ਗਏ, ਫਿਰ ਅੰਦਰੂਨੀ ਜੀਵਨ ਹੈ, ਜਿਹਨੂੰ ਅਧਿਆਤਮਿਕ ਜੀਵਨ ਕਹਿੰਦੇ। ਇਸ ਕਾਇਆ ਰੂਪੀ ਕਿਲੇ ਦੇ ਦਰਵਾਜ਼ੇ ਬੜੇ ਟਾਈਟ ਲੱਗੇ ਆ, ਅਤੇ ਗੁਰੂ ਜੀ ਕਹਿੰਦੇ, ਇਹ ਭਰਿਆ ਪਿਆ ਕੂੜ ਕੁਸੱਤ ਅਭਿਮਾਨੀ, ਕੂੜ ਝੂਠ ਨਾਲ, ਕੁਸੱਤ ਬੇਈਮਾਨੇ ਦੇ ਨਾਲ, ਅਭਿਮਾਨ ਹੰਕਾਰ ਦੇ ਨਾਲ, ਇਹ ਭਰਿਆ ਪਿਆ ਹੈ।
ਭਰਮ ਭੁੱਲੇ ਨਦਰ ਨਾ ਆਵਨੀ, ਮਨ ਮੁਖ ਅੰਧ ਅਗਿਆਨੀ।
ਬੰਦਾ ਭਰਮਾਂ ਦੇ ਵਿੱਚ ਭੁੱਲਿਆ ਰਹਿੰਦਾ ਹੈ। ਪੰਜ ਪ੍ਰਕਾਰ ਦੇ ਭਰਮ ਦੱਸੇ ਆ, ਸਾਰੇ ਭਰਮਾਂ 'ਚ ਭੁੱਲਿਆ ਰਹਿੰਦਾ ਹੈ ਅਤੇ ਉਹਨੂੰ ਇਹ ਕਪਾਟ ਦਰਵਾਜ਼ੇ ਸਾਰੀ ਜ਼ਿੰਦਗੀ ਪਤਾ ਹੀ ਨਹੀਂ ਲੱਗਦਾ ਵੀ ਅੰਦਰ ਵੀ ਇਹ ਦਰਵਾਜ਼ਾ ਖੋਲ੍ਹੀਏ, ਅੰਦਰ ਵੀ ਰਾਹ ਹੈ, ਉਹ ਬਾਹਰ ਹੀ ਭਟਕਿਆ ਰਹਿੰਦਾ ਹੈ। ਅਤੇ ਮਹਾਰਾਜ ਸਾਹਿਬ ਕਹਿੰਦੇ ਮਨਮੁਖ ਹੈ, ਅੰਨਾ ਅਤੇ ਅਗਿਆਨੀ ਹੈ ਇਹ ਜੀਵ।
ਉਪਾਏ ਕਿਤੇ ਨਾ ਲੱਭਣੀ, ਕਰ ਭੇਖ ਥੱਕੇ ਭੇਖਵਾਨੀ।
ਕੋਈ ਭੇਖ ਧਾਰੀ ਇਕੱਲੇ ਭੇਖ ਧਾਰ ਕੇ ਹੀ ਉਪਾਅ ਯਤਨ ਕਰੀ ਜਾਏ, ਮੈਂ ਬਾਹਰੋਂ ਭਗਵੇਂ ਪਾ ਲਏ, ਮੈਂ ਨੀਲੇ ਪੀਲੇ ਚਿੱਟੇ ਪਾ ਲਏ, ਇਕੱਲੇ ਭੇਖ ਨਾਲ ਨਹੀਂ। ਕਹਿੰਦੇ ਇਕੱਲੇ ਭੇਖਾਂ ਦੇ ਉਪਾਅ ਨਾਲ ਨਹੀਂ ਲੱਭਦਾ, ਬਥੇਰੇ ਭੇਖ ਵਾਲਿਆਂ ਨੇ ਇਕੱਲਾ ਭੇਖ ਕਰ ਕਰਕੇ ਦੇਖਿਆ, ਇਕੱਲੇ ਭੇਖ ਨਾਲ ਨਹੀਂ, ਗੁਰੂ ਦੀ ਬਖਸ਼ਿਸ਼, ਪ੍ਰੇਮ ਅਤੇ ਗੁਰਮੰਤਰ ਦੇ ਅਭਿਆਸ ਨਾਲ ਦਰਵਾਜ਼ੇ ਖੁੱਲ੍ਹਦੇ ਹਨ।
ਗੁਰ ਸ਼ਬਦੀ ਖੋਲਾਈਆਂ ਹਰ ਨਾਮ ਜਪਾਨੀ।
ਕਿਵੇਂ ਖੁੱਲ੍ਹਦੇ ਜੀ ਦਰਵਾਜ਼ੇ? ਕਹਿੰਦੇ ਗੁਰ ਸ਼ਬਦੀ, ਜਿਹੜਾ ਗੁਰਮੰਤਰ ਉੱਤੇ ਦੱਸਿਆ ਨਾ, ਇਹ ਤੇ ਪਹਿਰਾ ਦੇ ਦਿਓ ਡਟਕੇ ਪੂਰਾ, ਤਾਂ ਪਿੱਛੇ ਨਾ ਦੇਖੋ, ਅਗਾਂ ਕੁਤਰਾਂਗ, ਅੱਗੇ ਚੱਲੀ ਚੱਲੋ, ਜਪੀ ਚੱਲੋ, ਜਪੀ ਚੱਲੋ, ਜਪੋ ਤਾਂ ਇੱਕੋ ਨਾਮਾ, ਦਿਨ ਰਾਤ ਤੁਰਦਿਆਂ ਫਿਰਦਿਆਂ ਖਾਂਦਿਆਂ ਪਹਿਨਦਿਆਂ ਉੱਠਦਿਆਂ ਬਹਿੰਦਿਆਂ ਜਪੋ। ਗੁਰ ਸ਼ਬਦੀ ਖੋਲਾਈਨ, ਇਹ ਦਰਵਾਜ਼ੇ ਖੁੱਲ੍ਹਦੇ ਹਰ ਨਾਮ ਜਪਾਨੀ। ਵਾਹਿਗੁਰੂ ਦਾ ਨਾਮ ਜਪ ਕੇ ਜਪਣ ਵਾਲਿਆਂ ਦੇ ਕਪਾਟ ਬੱਜਰ ਕਪਾਟ ਖੁੱਲ੍ਹ ਜਾਂਦੇ ਹਨ।
ਹਰ ਜੀਉ ਅੰਮ੍ਰਿਤ ਬਿਰਖ ਹੈ, ਜਿਨ ਪੀਆ ਤੇ ਤ੍ਰਿਪਤਾਨੀ।
ਮਹਾਰਾਜ ਸਾਹਿਬ ਕਹਿੰਦੇ ਵਾਹਿਗੁਰੂ ਅਕਾਲ ਪੁਰਖ, ਉਹਦਾ ਜਿਹੜਾ ਨਾਮ ਹੈ ਨਾ, ਉਹ ਅੰਮ੍ਰਿਤ ਬਿਰਖ ਹੈ। ਹਰ ਜੀਉ ਅੰਮ੍ਰਿਤ ਬਿਰਖ ਹੈ, ਵਾਹਿਗੁਰੂ ਦਾ ਨਾਮ ਐਸਾ ਬਿਰਸ਼ ਹੈ ਜੀ ਤੋਂ ਅੰਮ੍ਰਿਤ ਝਰਦਾ। ਵਾਹਿਗੁਰੂ ਨਾਮ ਹੈ ਨਾ ਜਿਹੜਾ, ਜਿਉਂ ਜਿਉਂ ਜਪੋਗੇ ਸਮਝੋ ਅੰਮ੍ਰਿਤ ਝਰੇਗਾ ਉੱਤੋਂ। ਅਤੇ ਮਹਾਰਾਜ ਕਹਿੰਦੇ ਜਦੋਂ ਵਾਹਿਗੁਰੂ ਨਾਮ ਜਪੋਗੇ ਅੰਮ੍ਰਿਤ ਝਰੇਗਾ ਅਤੇ ਤੁਹਾਨੂੰ ਅੰਮ੍ਰਿਤ ਪ੍ਰਾਪਤ ਹੋਵੇਗਾ, ਨਾਮ ਅੰਮ੍ਰਿਤ। ਅਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਵੀ ਉਹ ਨਾਮ ਜਪ ਕੇ ਅਤੇ ਨਾਮ ਅੰਮ੍ਰਿਤ ਪੀ ਲਿਆ, ਉਹ ਤ੍ਰਿਪਤ ਹੋ ਗਏ, ਉਹਨਾਂ ਦਾ ਜਨਮ ਮਰਨ ਮੁੱਕ ਗਿਆ, ਉਹਨਾਂ ਦਾ 84 ਦਾ ਚੱਕਰ ਮੁੱਕ ਗਿਆ, ਉਹਨਾਂ ਦੀ ਮਾਇਆ ਦੀ ਭੁੱਖ ਮੁੱਕ ਗਈ, ਉਹਨਾਂ ਦੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਗਏ। ਇਉਂ ਗੁਰੂ ਅਮਰਦਾਸ ਜੀ ਨੇ ਬਖਸ਼ਿਸ਼ ਕੀਤੀ ਹੈ। ਇੱਥੇ ਹੀ ਸਮੇਂ ਦੀ ਸਮਾਪਤੀ ਹੋਈਆਂ ਭੁੱਲਾਂ ਦੀ ਖਿਮਾ। ਆਖਿਰ ਵਿੱਚ ਮੈਂ ਇੱਕ ਬੇਨਤੀ ਸੰਗਤ ਦੇ ਚਰਨਾਂ ਵਿੱਚ ਕਰਾਂਗਾ ਕਿ ਅੰਮ੍ਰਿਤ ਛੱਕ ਕੇ ਜਿੱਥੇ ਸਿੰਘ ਸਾਜਣਾ ਗੁਰੂ ਵਾਲੇ ਬਣਨਾ, ਉੱਥੇ ਅਸੀਂ ਇਹ ਧਰਤੀ ਗੁਰਾਂ ਦੇ ਨਾਂ 'ਤੇ ਵਸਦੀ ਹੈ, ਪੰਜਾਬ ਦੀ ਧਰਤੀ ਸਾਡੀ ਆਪਣੀ ਹੈ, ਇੱਥੇ ਜੰਮੇ ਪਲੇ ਹਾਂ, ਇਹ ਸਾਡਾ ਘਰ ਹੈ। ਆਹ ਕਿੰਨੀ ਗਰਮੀ ਹੋਈ ਦੇਖੋ ਤੁਸੀਂ, ਕਿੰਨੀ ਪਰੇਸ਼ਾਨੀ ਆਪਾਂ ਚੱਲੀ, ਆਪਣੇ ਬੱਚਿਆਂ ਨੇ ਚੱਲੀ, ਅਸੀਂ ਗੁਰੂ ਨਾਨਕ ਦੇ ਸਿੱਖਾਂ, ਪਵਨ ਗੁਰੂ ਪਾਣੀ ਪਿਤਾ ਰੋਜ਼ ਪੜ੍ਹਦੇ ਹਾਂ। ਮੈਂ ਬੇਨਤੀ ਕਰਾਂਗਾ ਆਪਣੇ ਆਲੇ ਦੁਆਲੇ ਆਪਣੇ ਖੇਤਾਂ ਦੇ ਵਿੱਚ ਰੁੱਖ ਲਾਉਣੇ ਸ਼ੁਰੂ ਕਰ ਦਿਓ। ਇਹ ਸਾਡੀ ਆਪਣੀ ਧਰਤੀ, ਇੱਥੇ ਗੁਰੂ ਸਾਹਿਬ ਨੇ ਪੰਥ ਪ੍ਰਗਟ ਕੀਤਾ, ਇੱਥੇ ਗੁਰੂ ਸਾਹਿਬ ਨੇ ਧੁਰਕੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਲਿਖੀ ਔਰ ਇੱਥੇ ਹੀ ਪ੍ਰਕਾਸ਼ ਹੋਇਆ। ਇਸ ਧਰਤੀ ਨੂੰ ਸਾਂਭੀਏ, ਇੱਥੇ ਰੁੱਖ ਲਾਈਏ, ਵਾਤਾਵਰਨ ਨੂੰ ਸਾਫ਼ ਸੁਥਰਾ ਰੱਖੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਗੁਰੂ ਵਾਲੇ ਬਣੀਏ, ਤਾਂ ਕਿ ਸਾਡਾ ਜੀਵਨ ਸਫਲ ਹੋਵੇ। ਅੰਤ ਵਿੱਚ ਸਮੁੱਚੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚੇ ਅਧਿਕਾਰੀ ਅਤੇ ਮਾਣਯੋਗ ਸਿੰਘ ਸਾਹਿਬਾਨ ਸਭਨਾਂ ਦਾ ਧੰਨਵਾਦ, ਗੁਰੂ ਸਾਹਿਬ ਜੀ ਦਾ ਕੋਟਾਨ ਕੋਟ, ਸਭ ਨਾਲੋਂ ਵੱਧ ਕੇ ਹੋਈਆਂ ਭੁੱਲਾਂ ਦੀ ਖਿਮਾ। ਆਖਰੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ।
ਗੁਰ ਸ਼ਬਦੀ ਖੋਲਾਈਅਨ ਹਰ ਨਾਮ ਜਪਾਨੀ, ਹਰ ਜੀਉ ਅੰਮ੍ਰਿਤ ਬਿਰਖ ਹੈ, ਜਿਨ ਪੀਆ ਤੇ ਤ੍ਰਿਪਤਾਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।